ओंकार सतनाम कर्ता पुरुष निर्भो निर्वैर अकाल मूरत अजूनि सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा वाहिगुरु जी की फतेह। गुरु रूप साध संग जियो परिपूर्ण परमात्मा को असी दो रूप लेके आया। परमात्मा देवी विद्वाना ने अवतारा ने दो रूप कथन किए निर्गुण आप सरगुण भी ओही कलाधार जिन सगली मोही। निर्गुण रूप देच ओ निराकार है सरगुण रूप देच ओ साकार है। असी साकार रूप देच तन हाँ निराकार रूप देच मन हाँ। निर्गुण रूप देच असी मन हाँ सरगुण रूप देच असी तन हाँ। सरगुण दी अपनी दुनिया है निर्गुण दी अपनी दुनिया है। सरगुण दियां अपनियां लोड़ां ने निर्गुण दियां अपनियां लोड़ां ने। ये सरगुण जो तन है बचपन तो लेके बुढ़ेपे तक वृद्धावस्था तक समाज ते कानून दी बंदिश दे रहना पैंदा है। और मासूम बच्चा है उदी देख रेख मां बाप करते ने उन्हां दी बंदिश च रहिंदे। ये तन सरगुण पहले पहले मां बाप फिर समाज है फिर राजनीति है। राजनीति ने कानून बनाए ने सारी दुनिया च कोई किसे दे घर चोरी ना करे कोई किसे दी जान ना खोवे कोई किसे दी इज्जत ना लुटे। ये गल वखरी है कोई मासूम बच्चा मां बाप का कहना नहीं मनता तो मां बाप के कहने मुताबिक नहीं चलना। कुछ वड्डे होके जवान होके कानून नु भी तोड़ते ने कानून नु नहीं मनते वो सारा अनर्थ कर लेंगे समाज के नियम नु भी नहीं मनते। पर इन्हां दी तादाद कोई बहुत ज़्यादा नहीं है उंगलियां ते गिणी जाण वाली। आम संसार समाज नीति ते मासूम छोटा बच्चा है मां बाप की बंदिश दे रहा। ये जो सरगुण शरीर है ये जो तन है निर्गुण जो मन है। हुण मैं अर्ज करा मन दो हस्तियां वास्ते वरत्या जाता। एक जीव आत्मा नूं मन कहते हैं एक माइंड सोच शक्ति नो मन कह देंगे ने। ज्ञान गुरु आत्म उपदेशो नाम विभूत लगाओ। इत्थे मन तो मुराद साड़ी बुद्ध है साड़ी सोचनी है साड़ा चिंतन है साड़े विचार। पर मन तो जोत स्वरूप है अपना मूल पछाण। इत्थे मन तो मुराद है जीव आत्मा। मन तो अर्थ एक नहीं है। वैसे तो ये जिहड़ा तन है विद्वान ये भी पंज मनदे ने एक नहीं मनदे। अन्नमई कोश प्राणमई कोश विज्ञानमई कोश मनमई कोश आनंदमई कोश ये तो कई कोशां दा जोड़ है ये तन। ਜੈਸੇ ਪਿਆਜ਼ ਦੇ ਛਿਲਕੇ ਦੇ ਥੱਲੇ ਛਿਲਕੇ, ਛਿਲਕੇ ਦੇ ਥੱਲੇ ਛਿਲਕੇ, ਸਰੀਰ ਦੇ ਥੱਲੇ ਸਰੀਰ, ਉਸ ਸਰੀਰ ਦੇ ਥੱਲੇ ਸਰੀਰ। ਹੋ ਸਕਿਆ ਕਿਸੇ ਵਕਤ ਖੁਲਾਸਾ ਕਰਾਂਗੇ ਕਿ ਤਨ ਵੀ ਕਈ ਰੂਪ ਰੱਖਦਾ ਹੈ। ਮਨ ਜੋ ਸੋਚ ਸ਼ਕਤੀ ਹੈ, ਵਿਚਾਰ ਸ਼ਕਤੀ ਹੈ, ਮਨ ਜੋ ਜੀਵ ਆਤਮਾ ਹੈ, ਜੀਵ ਆਤਮਾ ਅਤੇ ਇਹ ਤਨ, ਇਹਦੇ ਵਿਚਕਾਰ ਬ੍ਰਿਜ ਦੀ ਤਰ੍ਹਾਂ ਹੈ, ਪੁੱਲ ਦੀ ਤਰ੍ਹਾਂ ਹੈ ਸਾਡਾ ਮਨ। ਇਹ ਮਨ ਜਦ ਤਨ ਦੀ ਤਰਫ ਝੁਕਦਾ ਹੈ, ਮਨ ਤੋਂ ਮਹਿਲਾ ਹੋ ਜਾਂਦਾ, ਕਿਉਂਕਿ ਤਨ ਮਹਿਲਾ ਹੈ। ਤੁਸੀਂ ਲੱਖ ਵੀ ਸ਼ਤ ਯਤਨ ਕਰੋ, ਤਨ ਸ਼ੁੱਧ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਤਨ ਇਤਨਾ ਅਪਵਿੱਤਰ ਹੈ, ਹਰ ਪਵਿੱਤਰ ਚੀਜ਼ ਨੂੰ ਮਹਿਲਾ ਕਰ ਦਿੰਦਾ। ਫੁੱਲ ਮਨੁੱਖ ਦੇ ਗਲੇ ਵਿੱਚ ਕੀ ਪਾਏ ਨੇ, ਫੁੱਲ ਮਹਿਲੇ ਹੋ ਗਏ। ਯੂਰਪ ਦੇ ਦੇਸ਼ਾਂ ਵਿੱਚ ਇਹ ਹੱਥ ਨਹੀਂ ਲਾਉਣ ਦਿੰਦੇ ਸਬਜ਼ੀ ਨੂੰ, ਦਸਤਾਨੇ ਪਾਏ ਹੁੰਦੇ ਨੇ ਉਹਨਾਂ ਨੇ, ਵੇਚਣ ਵਾਲੇ ਆਪ ਵੀ ਆਪਣੇ ਹੱਥ ਨਾਲ ਸਪਰਸ਼ ਕਰਕੇ ਨਹੀਂ ਦਿੰਦੇ, ਦਸਤਾਨੇ ਪਾਏ ਨੇ। ਇਸ ਵਾਸਤੇ ਹਰ ਬੰਦਾ ਉੱਥੇ ਸਾਜ਼ ਸਬਜ਼ੀ ਨੂੰ ਹੱਥ ਨਹੀਂ ਲਾ ਸਕਦਾ। ਜੋ ਚੀਜ਼ ਲੈਣੀ ਹੈ ਉਹ ਸੇਲਜ਼ਮੈਨ ਨੂੰ ਦੱਸਣਾ ਪੈਂਦਾ, ਜੋ ਖੜ੍ਹਾ ਹੈ ਉੱਥੇ ਉਹ ਪਾ ਕੇ ਦਿੰਦਾ। ਕਾਰਨ, ਮਨੁੱਖ ਦੇ ਹੱਥ ਦੇ ਸਪਰਸ਼ ਕਰਨ ਦੇ ਨਾਲ ਉਹ ਚੀਜ਼ ਨਹੀਂ ਰਹਿ ਜਾਂਦੀ ਜੋ ਉਸਦਾ ਵਾਸਤਵਿਕ ਰੂਪ ਹੈ। ਧੰਨ ਗੁਰੂ ਨਾਨਕ ਇੱਕ ਦੂਜਾ ਰੂਪ ਸਾਡੇ ਸਾਹਮਣੇ ਰੱਖਦੇ ਨੇ, ਤਨ ਮਹਿਲ ਹੈ, ਅਤਿਅੰਤ ਮਹਿਲ ਹੈ। ਇਹ ਬਹੁਤ ਪਵਿੱਤਰ ਚੀਜ਼ ਨੂੰ ਵੀ ਮਹਿਲਾ ਕਰ ਦਿੰਦਾ। ਜੈਸੇ ਮਹਾਰਾਜ ਕਹਿੰਦੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਹੈਰਾਨ ਹੋਇਆ ਸੀ ਮੈਂ ਬਈ ਮਹਾਰਾਜ ਲੂਣ ਨੂੰ ਵੀ ਦੇਵਤਾ ਕਹਿੰਦੇ। ਪਰ ਪਿਛਲੇ ਦਿਨੀ ਮੈਨੂੰ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ, ਇੱਕ ਮਰੀਜ਼ ਦੀ ਮੌਤ ਹੋ ਗਈ ਹੋਸਪਿਟਲ ਵਿੱਚ, ਅਤੇ ਦੱਸਿਆ ਗਿਆ ਇਹਦੇ ਅੰਦਰ ਨਮਕ ਦੀ ਮਾਤਰਾ ਘੱਟ ਗਈ ਸੀ ਬਿਲਕੁਲ। ਜਿਤਨੀ ਦੇਰ ਵਿੱਚ ਉਪਚਾਰ ਆਉਂਦਾ ਉਸ ਤੋਂ ਪਹਿਲੇ ਉਹ ਖਤਮ ਹੋ ਗਿਆ, ਪਿੰਡ 'ਚੋਂ ਲਿਆਂਦਾ। ਇਹ ਪੜ੍ਹ ਕੇ ਸੁਣ ਕੇ ਮੈਂ ਹੈਰਾਨ ਹੋਇਆ, ਲੂਣ ਵੀ ਜੀਵਨ ਹੈ, ਅਗਰ ਇਹਦੀ ਮਾਤਰਾ ਘੱਟ ਜਾਏ ਤਾਂ ਬੰਦੇ ਦੀ ਮੌਤ। ਪਾਣੀ ਵੀ ਜੀਵਨ ਹੈ, ਸਰੀਰ ਦੇ ਵਿੱਚ ਇਹਦੀ ਮਾਤਰਾ ਘੱਟ ਜਾਏ ਤਾਂ ਮੌਤ। ਅੰਨ ਵੀ ਜੀਵਨ ਹੈ, ਇਹਦੀ ਮਾਤਰਾ ਵੀ ਸਰੀਰ ਦੇ ਵਿੱਚ ਘੱਟ ਜਾਏ ਤਾਂ ਮੌਤ। ਜੋ ਜੀਵਨ ਦਾ ਦੀਪਕ ਜਲਾ ਕੇ ਰੱਖਦੇ ਨੇ, ਦੀਵਾ ਜਲਾ ਕੇ ਰੱਖਦੇ ਨੇ, ਉਹਨਾਂ ਨੂੰ ਮਹਾਰਾਜ ਨੇ ਦੇਵਤਾ ਕਿਹਾ, ਦੇਵਤਿਆਂ ਦੇ ਲੂਣ ਨੂੰ ਵੀ ਦੇਵਤਾ ਕਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਖੋਜ ਇਸ ਹਿਸਾਬ ਨਾਲ ਬੜੀ ਹੈ, ਜਿਵੇਂ ਅੰਨ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਹਵਾ ਦੀ ਲੋੜ ਹੈ, ਸਰੀਰ ਦੇ 'ਚ ਅੱਗ ਦੀ ਲੋੜ ਹੈ। ਜਠਰ ਅਗਨੀ ਕਮਜ਼ੋਰ ਹੋ ਜਾਏ, ਉਸ ਮਨੁੱਖ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ, ਅਤੇ ਜਠਰ ਅਗਨੀ ਰਵੇ ਨਾ ਤਾਂ ਮੌਤ ਹੋ ਜਾਂਦੀ। ਲੋਕ ਕਹਿ ਦਿੰਦੇ ਨੇ ਹੱਥ ਪੈਰ ਠੰਡੇ ਹੋ ਗਏ, ਅੱਗ 'ਤੇ ਰਹੀ ਨੇ। ਇਸ ਜੀਵਨ ਦੇ ਦੀਪਕ ਨੂੰ ਜਲਾ ਕੇ ਰੱਖਦੀ ਹੈ ਅੱਗ, ਪਾਣੀ, ਅੰਨ, ਲੂਣ। ਮਹਾਰਾਜ ਕਹਿੰਦੇ ਨੇ ਸਾਰੇ ਹੀ ਦੇਵਤੇ ਨੇ, ਸਾਰੇ ਹੀ ਮਹਾਨ ਨੇ। ਠੀਕ ਹੈ, ਅੰਨ ਬਾਕੀ ਸਾਰੀ ਚੀਜ਼ਾਂ ਨਾਲੋਂ ਸਭ ਤੋਂ ਸਸਤਾ ਹੈ ਲੂਣ, ਪਰ ਜੀਵਨ ਦੇ ਚੀਜ਼ ਦੀ ਬਹੁਤ ਵੱਡੀ ਲੋੜ ਹੈ। ਥੋੜ੍ਹੀ ਮਾਤਰਾ ਵਿੱਚ ਵੀ ਚਾਹੀਦਾ ਹੈ, ਪਰ ਇਹਦੀ ਬਹੁਤ ਵੱਡੀ ਲੋੜ ਹੈ। ਕਈ ਸਬਜ਼ੀਆਂ ਬਣਾਈਆਂ ਹੋਣ, ਕਈ ਦਾਲਾਂ ਬਣਾਈਆਂ ਹੋਣ, ਪਰ ਨਮਕ ਇੱਕ ਦੇ 'ਚ ਵੀ ਨਾ ਪਾਇਆ ਹੋਵੇ, ਸਭ ਬੇਸਵਾਦ। ਨਿਹੰਗ ਸਿੰਘ ਨਮਕ ਨੂੰ ਸਰਬ ਰਸ ਕਹਿੰਦੇ ਨੇ, ਸਰਬ ਰਸ। ਕਬੀਰ ਪੰਥੀਆਂ ਦਾ ਇੱਕ ਸੰਤ ਮੈਨੂੰ ਕਹਿਣ ਲੱਗਾ, ਜਿਤਨੇ ਭਗਤ ਹੋਏ ਨੇ ਭਾਰਤ ਦੇ 'ਚ, ਕਬੀਰ ਅਤੇ ਨਮਕ ਨੇ। ਕਬੀਰ ਨਾ ਹੋਣ 'ਤੇ ਭਗਤੀ ਦਾ ਕੋਈ ਰਸ ਨਹੀਂ ਹੈ, ਭਗਤਾਂ ਦੀ ਮਹਿਮਾ ਕਬੀਰ ਕਰਕੇ। ਕਹਿਣ ਲੱਗੇ ਠੀਕ ਹੈ, ਰਵਿਦਾਸ ਵੀ ਹੋਣਗੇ ਦਾਲ ਦੀ ਤਰ੍ਹਾਂ ਨੇ, ਜੈਦੇਵ ਵੀ ਨੇ, ਫਰੀਦ ਵੀ ਨੇ, ਸਾਗ ਸਬਜ਼ੀਆਂ ਦੀ ਤਰ੍ਹਾਂ ਨੇ, ਪਰ ਇਹਨਾਂ ਸਾਰਿਆਂ ਦੇ 'ਚ ਕਬੀਰ ਅਤੇ ਨਮਕ ਦੀ ਤਰ੍ਹਾਂ। ਉਹਦੀ ਆਪਣੀ ਸ਼ਰਧਾ, ਉਹਦੀ ਆਪਣੀ ਭਾਵਨਾ, ਕੁਝ ਉਸਦੇ ਕਹਿਣ ਦਾ ਢੰਗ ਇਹ ਵੀ ਸੀ ਕਿ ਕਬੀਰ ਹਰ ਮਸਲੇ ਨੂੰ ਛੇੜਦੇ ਨੇ, ਹਰ ਮਸਲੇ ਨੂੰ ਛੂੰਹਦੇ ਨੇ, ਟੱਚ ਕਰਦੇ ਨੇ, ਚਾਹੇ ਰਾਜਨੀਤੀ ਹੈ, ਚਾਹੇ ਸਮਾਜ ਹੈ, ਚਾਹੇ ਧਰਮ ਹੈ। ਨਹੀਂ ਤਾਂ ਬੇਸ਼ਤਰ ਭਗਤ ਸਿਰਫ ਧਾਰਮਿਕ ਮਸਲੇ ਦੀ ਗੱਲ ਕਰਦੇ ਨੇ, ਸਮਾਜ ਨੂੰ ਛੋੜ ਦਿੰਦੇ ਨੇ, ਰਾਜਨੀਤੀ ਨੂੰ ਛੋੜ ਦਿੰਦੇ ਨੇ। ਕਬੀਰ ਹਰ ਇੱਕ ਨੂੰ ਛੂੰਹਦੇ ਨੇ। ਇਸ ਵਾਸਤੇ ਮੈਨੂੰ ਕਹਿਣ ਲੱਗਾ ਕਬੀਰ ਅਤੇ ਨਮਕ ਨੇ, ਇਹ ਤਾਂ ਨਮਕ ਨੇ। ਮੈਂ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ, ਐਸੀ ਗੱਲ ਨਹੀਂ ਹੈ। ਕਬੀਰ ਸਿਕੰਦਰ ਲੋਧੀ ਨਾਲ ਟਕਰਾਇਆ ਹੈ, ਕਬੀਰ ਬਨਾਰਸ ਦਾ ਬ੍ਰਾਹਮਣੀ ਸਮਾਜ ਜੋ ਇਤਨਾ ਤਾਕਤਵਰ ਸੀ ਟਕਰਾਇਆ, ਔਰ ਸਿਕੰਦਰ ਲੋਧੀ ਨੇ ਬ੍ਰਾਹਮਣਾਂ ਨੇ ਮਿਲ ਕੇ ਫਿਰ ਕਬੀਰ ਨੂੰ ਬਨਾਰਸ 'ਚੋਂ ਕੱਢਿਆ ਵੀ ਹੈ, ਕੱਢ ਦਿੱਤਾ ਸੀ, ਬਨਾਰਸ ਛੋੜਨੀ ਪੈ ਗਈ ਸੀ। ਖੈਰ ਇਹ ਇੱਕ ਇਤਿਹਾਸਕ ਵਾਕਿਆ। ਟਕਰਾਏ ਕਿਉਂ? ਕੁਰੀਤੀ ਨਾਲ ਟਕਰਾਏ। ਜਿੱਥੇ ਰਾਜਨੀਤੀ 'ਚ ਕੁਰੀਤੀ ਦੇਖੀ, ਜਿੱਥੇ ਧਰਮ ਦੇ 'ਚ ਪਖੰਡ ਦੇਖਿਆ, ਬੋਲ ਪੈ ਤੂੰ ਇਤਨਾ ਤਾਂ ਹੋਣਾ ਸੀ, ਬੋਲ ਪਏ ਕਲਗੀਧਰ ਤੂੰ ਫਿਰ ਅੰਜਾਮ ਤਾਂ ਹੋਣਾ ਸੀ, ਬੱਚੇ ਦੀਵਾਰਾਂ ਚਿਣੇ ਗਏ, ਪਰਿਵਾਰ ਵਿਛੜ ਗਏ, ਬੋਲੇ ਹੀ ਨਹੀਂ, ਸੰਘਰਸ਼ 'ਤੇ ਉਤਾਰੂ ਹੋ ਗਏ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣਾ ਪਿਆ, ਬੋਲੇ ਅਤੇ ਸੰਘਰਸ਼ ਦੇ 'ਚ ਅੱਗੇ ਆ ਗਏ, ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠਣਾ ਪਿਆ। ਸਮਾਜ ਅਤੇ ਨੀਤੀ ਇਹ ਬੜੀ ਸ਼ਕਤੀਸ਼ਾਲੀ ਹੈ, ਬਾਹਰ ਦੀ ਤਾਕਤ ਰੱਖਦੀ ਹੈ, ਇਹਦੇ ਸਾਹਮਣੇ ਕਦੀ ਕਦਾਈ ਕੋਈ ਕਦ ਵਿਭੂਤੀ ਐਸੀ ਆ ਜਾਂਦੀ ਹੈ ਜੋ ਸਮਾਜ ਦੀ ਕੁਰੀਤੀਆਂ ਨਾਲ, ਧਰਮ ਦੇ ਪਖੰਡ ਨਾਲ ਅਤੇ ਰਾਜਨੀਤੀ ਦੇ ਜ਼ੁਲਮ ਨਾਲ ਸਹਿਮਤ ਨਹੀਂ ਹੁੰਦੀ, ਆਵਾਜ਼ ਉਠਾਉਂਦੀ। ਉਹ ਜੋ ਹੈ ਬੋਲ ਪੈਂਦੇ ਨੇ, ਜੈਸੇ ਗੁਰੂ ਨਾਨਕ ਬੋਲ ਪਏ। ਬਾਬਰ ਨੂੰ ਕਹਿ ਦਿੱਤਾ ਤੂੰ ਬਾਬਰ ਨਹੀਂ ਹੈ, ਜਾਬਰ ਹੈ, ਪਾਪੀਆਂ ਦੀ ਜੰਝ ਲੈ ਕੇ ਆ ਗਏ ਹਿੰਦੁਸਤਾਨ ਨੂੰ, ਤੂੰ ਦੇਤਾ ਘਰ ਸਮਝ ਲੈ, ਪਾਪ ਕੀ ਜੰਝ ਲੈ, ਕਾਬਲੋਂ ਧਾਇਆ ਜੋਰੀ ਮੰਗੇ ਦਾਨਵੇ ਲਾ ਲਓ। ਬਾਬਰ ਦੀ ਕਬਰ 'ਤੇ ਤਾਂ ਕੋਈ ਜਾਬਰ ਕਹਿ ਸਕਦਾ ਹੈ, ਪਰ ਬਾਬਰ ਦੇ ਮੂੰਹ ਦੇ ਉੱਤੇ ਜਾਬਰ ਕਹਿਣ ਵਾਲਾ ਕੇਵਲ ਗੁਰੂ ਨਾਨਕ, ਕੇਵਲ ਉਹਨਾਂ ਨੇ ਕਿਹਾ ਤੂੰ ਬਾਬਰ ਨਹੀਂ, ਜਾਬਰ ਹੈ, ਜ਼ਾਲਮ ਹੈ, ਦੁਸ਼ਟ ਹੈ, ਪਾਪੀਆਂ ਦੀ ਬਰਾਤ ਲੈ ਕੇ ਆ ਗਏ। ਅਗਰ ਉਹ ਪਾਪੀ ਨੇ ਤਾਂ ਫਿਰ ਬਰਾਤ ਨਾਲ ਕਿਉਂ ਤਸ਼ਬੀਹ ਦੇ ਰਹੇ ਨੇ? ਅਗਰ ਉਹ ਜ਼ਾਲਮ ਹੈ, ਜਾਬਰ ਹੈ, ਤਾਂ ਫਿਰ ਬਾਬਰ ਨੂੰ ਲਾੜੇ ਨਾਲ ਤਸ਼ਬੀਹ ਕਿਉਂ ਦੇ ਰਹੇ ਨੇ? ਹਮੇਸ਼ਾ ਚੰਗੀ ਚੀਜ਼ ਦੀ ਤਸ਼ਬੀਹ ਚੰਗੇ ਨਾਲ ਦਿੱਤੀ ਜਾਂਦੀ। ਅਸੀਂ ਥੋੜ੍ਹੀ ਕਹਿੰਦੇ ਹੀਰਾ ਅਤੇ ਪੱਥਰ ਦੀ ਤਰ੍ਹਾਂ ਹੈ, ਇਹ ਸੋਨਾ ਅਤੇ ਲੋਹੇ ਵਰਗਾ ਹੈ, ਨਹੀਂ। ਚੰਗੀ ਚੀਜ਼ ਦੀ ਤਸ਼ਬੀਹ, ਮੁਸ਼ਾਬਿਹਤ, ਤੁਲਨਾ ਚੰਗੇ ਨਾਲ ਕਰਨੀ ਪੈਂਦੀ। ਅਸੀਂ ਥੋੜ੍ਹੀ ਕਹਿੰਦੇ ਅੰਮ੍ਰਿਤ ਅਤੇ ਜ਼ਹਿਰ ਵਰਗਾ ਹੈ, ਇਹ ਚੰਦਨ ਅਤੇ ਕਿੱਕਰ ਵਰਗਾ ਹੈ। ਚੰਗੀ ਚੀਜ਼ ਦੀ ਤਸ਼ਬੀਹ ਚੰਗੇ ਨਾਲ ਦੇਣੀ ਪੈਂਦੀ। ਜਦ ਵੀ ਕਿਸੇ ਮਨੁੱਖ ਦੇ ਜੀਵਨ ਵਿੱਚ ਪਵਿੱਤਰਤਾ ਹੋਵੇ ਤਾਂ ਕਹਿ ਦਿੱਤਾ ਜਾਂਦਾ ਅਤੇ ਹੰਸ ਵਰਗਾ। ਜਦ ਵੀ ਕਿਸੇ ਬੋਲਾਂ ਵਿੱਚ ਕੋਈ ਮਿਠਾਸ ਹੋਵੇ ਅਤੇ ਸੁਰ ਹੋਵੇ ਤਾਂ ਕਹਿ ਦਿੱਤਾ ਜਾਂਦਾ ਇਹ ਬੋਲ ਤਾਂ ਕੋਇਲ ਜੈਸੇ ਨੇ, ਇਹ ਕੰਠ ਤਾਂ ਕੋਇਲ ਜੈਸਾ। ਗਰਜ਼ ਕੇ ਚੰਗੀ ਚੀਜ਼ ਦੀ ਤਸ਼ਬੀਹ ਚੰਗੀ ਨਾਲ ਦਿੱਤੀ ਜਾਂਦੀ ਹੈ। ਸੁਰੀਲੇ ਕੰਠ ਦੀ ਤਸ਼ਬੀਹ ਕੋਈ ਕੌਵੇ ਨਾਲ ਥੋੜ੍ਹੀ ਦਿੰਦੇ, ਕੰਠ ਕੌਵੇ ਵਰਗਾ। ਇਹ ਜਿਹੜਾ ਸੰਤ ਹੈ, ਭਗਤ ਹੈ, ਇਹ ਤਾਂ ਇਲ ਵਰਗਾ, ਨਹੀਂ ਹੰਸ ਵਰਗਾ। ਹਮੇਸ਼ਾ ਪਵਿੱਤਰ ਚੀਜ਼ ਦਾ ਉਦਾਹਰਣ ਪਵਿੱਤਰ ਨਾਲ, ਸੁੰਦਰ ਚੀਜ਼ ਦਾ ਉਦਾਹਰਣ ਸੁੰਦਰ ਨਾਲ, ਕੋਮਲ ਚੀਜ਼ ਦਾ ਉਦਾਹਰਣ ਕੋਮਲ ਨਾਲ। ਬਾਬਰ ਨੂੰ ਲਾੜੇ ਨਾਲ ਤਸ਼ਬੀਹ ਦੇਣੀ, ਬਾਬਰ ਦੇ ਸਿਪਾਹੀਆਂ ਨੂੰ ਬਰਾਤ ਨਾਲ ਤਸ਼ਬੀਹ ਦੇਣੀ, ਇਹਦਾ ਕਾਰਨ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ। ਅਲੰਕ੍ਰਿਤ ਦੁਨੀਆ ਦੇ ਸਾਹਿਤਕ ਦੁਨੀਆ 'ਚ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ, ਕਿਸੇ ਚੀਜ਼ ਦਾ ਰੂਪ ਬਣਾ ਕੇ ਸਮਝਾਉਣਾ। ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ੈਲੀ ਹੈ, ਸਾਹਿਤਕ ਹੈ ਔਰ ਅਲੰਕ੍ਰਿਤ ਹੈ। ਕਲਗੀਧਰ ਪਾਤਸ਼ਾਹ ਤੇ ਪਰਮਾਤਮਾ ਨੂੰ ਵੀ ਕਹਿੰਦੇ ਨੇ ਅਕਲੰਕ੍ਰਿਤ ਹੈ, ਤੂੰ ਤੇ ਗਹਿਣਿਆਂ ਨਾਲ ਲਦਿਆਂ ਹੋਇਆ, ਸ਼ਿੰਗਾਰ ਨਾਲ ਲਦਿਆਂ ਹੋਇਆ, ਇਤਨਾ ਸ਼ਿੰਗਾਰ ਅਲੰਕ੍ਰਿਤ ਹੈ। ਜਪ ਸਾਹਿਬ ਦੇ ਬੋਲ ਸਾਹਿਤ ਨੂੰ ਜਿਹੜੇ ਗਹਿਣੇ ਪਵਾਏ ਜਾਂਦੇ ਨੇ ਉਹਨੂੰ ਅਲੰਕਾਰ ਕਹਿੰਦੇ ਨੇ। ਵੱਖ ਵੱਖ ਅਲੰਕਾਰ ਆਉਂਦੇ ਨੇ, ਅਨੋਖੀ ਅਲੰਕਾਰ, ਕਹਿਣਾ ਕਿਸੇ ਨੂੰ ਪਰ ਅੰਦਰ ਭਾਵਨਾ ਹੋਵੇ, ਸੁਣਾਉਣਾ ਕਿਸੇ ਨੂੰ, ਇਸੇ ਨੂੰ ਕਹਿੰਦੇ ਨੇ ਅਨੋਖੀ ਅਲੰਕਾਰ। ਸਾਹਮਣੇ ਮੈਂ ਸੁਣਾਉਂਦਾ ਤਾਂ ਕਿਸੇ ਨੂੰ ਪਿਆ, ਮੁਖਾਤਬ ਤਾਂ ਕਿਸੇ ਦਾ ਹੋ ਰਿਹਾ ਮੈਂ, ਪਰ ਅੰਦਰੋਂ ਸੁਣਾਉਣਾ ਮੈਂ ਕਿਸੇ ਹੋਰ ਨੂੰ ਚਾਹੁੰਦਾ। ਅਨੋਖੀ ਅਲੰਕਾਰ ਪੰਜਾਬੀ 'ਚ ਕਹਿੰਦੇ ਨਾ ਅੱਖਾਂ 'ਤੇ ਇਹਨੂੰ ਸੁਣਾਵਾਂ ਨੂੰ, ਇਹਨੂੰ ਅਨੋਖੀ ਅਲੰਕਾਰ ਕਹਿੰਦੇ, ਅਨੋਖੀ ਅਲੰਕਾਰ। ਚਿਤਰਾ ਅਲੰਕਾਰ ਇਹਨੂੰ ਕਵੀ ਸੰਤੋਖ ਸਿੰਘ ਜੀ ਇੰਝ ਖੋਲਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ, ਅਲੰਕਾਰ ਮਾਨੋ ਤੈਂ ਚਿੱਤਰ। ਸਵਾਲ ਤਾਂ ਬਹੁਤ ਸਾਰੇ ਹੋਣ ਅਤੇ ਸਾਰੇ ਸਵਾਲ ਇੱਕੋ ਹੀ ਜਵਾਬ ਨਾਲ ਹੱਲ ਹੋ ਜਾਣ। ਪ੍ਰਸ਼ਨ ਤਾਂ ਬਹੁਤ ਸਾਰੇ ਹੋਣ ਪਰ ਇੱਕੋ ਹੀ ਉੱਤਰ ਨਾਲ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਣ, ਉਹਨੂੰ ਫਿਰ ਕਹਿੰਦੇ ਨੇ ਚਿਤਰਾ ਅਲੰਕਾਰ। ਕਿਸੇ ਵੀ ਵਸਤੂ ਦਾ ਰੂਪ ਬਣਾ ਕੇ ਸਮਝਾਉਣ ਦਾ ਯਤਨ ਕਰਨਾ ਉਹਨੂੰ ਕਹਿੰਦੇ ਨੇ ਰੂਪਕ ਅਲੰਕਾਰ। ਬਰਾਤ ਦਾ ਰੂਪ, ਬਰਾਤ ਦੇ 'ਚ ਬਰਾਤੀ ਆਉਂਦੇ ਨੇ, ਲਾੜਾ ਆਉਂਦਾ ਅਤੇ ਬਰਾਤ ਦੇਤੇ ਘਰ ਦੀ ਤਰਫ ਜਾਂਦੀ ਹੈ, ਲਾੜਾ ਕਿਸੇ ਨੂੰ ਵਿਆਹਣ ਵਾਸਤੇ ਜਾਂਦਾ। ਤੋ ਮਹਾਰਾਜ ਰੂਪਕ ਅਲੰਕਾਰ, ਹਿੰਦੁਸਤਾਨ ਤੇਤਾ ਘਰ, ਬਾਬਰ ਲਾੜਾ, ਉਹਦੇ ਸਿਪਾਹੀ ਬਰਾਤੀ, 500 ਹੀ ਸਿਪਾਹੀ ਸਨ ਜਿਹਦੇ ਨਾਲ ਉਸਨੇ ਸਾਰਾ ਦੇਸ਼ ਲੁੱਟਿਆ, ਬਿਲਕੁਲ ਦੇਸ਼ ਸੁੱਤਾ ਪਿਆ ਸੀ। ਪਰ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ, ਬਰਾਤ ਬਾਬਰ ਦੇ ਸਿਪਾਹੀਆਂ ਨਾਲ ਤਸ਼ਬੀਹ ਔਰ ਬਾਬਰ ਨੂੰ ਲਾੜੇ ਨਾਲ ਤੁਲਨਾ ਦੇਣੀ, ਲਾੜੇ ਦਾ ਰੂਪ ਬਣਾ ਕੇ ਪੇਸ਼ ਕਰਨਾ। ਦਰਅਸਲ ਹਿੰਦੁਸਤਾਨੀ ਜਾਂ ਦੇ ਲਾੜੇ ਅਤੇ ਬਰਾਤ ਇਤਨੀ ਦੁਸ਼ਟ ਹੋ ਗਈ, ਇਤਨੇ ਸਵਾਰਥੀ ਹੋ ਗਏ, ਇੰਨੀ ਗੰਦੀ ਹੋ ਗਈ ਕਿ ਬਾਬਰ ਅਤੇ ਬਾਬਰ ਦੇ ਸਿਪਾਹੀਆਂ ਦੀ ਤਸ਼ਬੀਹ ਬਰਾਤ ਨਾਲ ਅਤੇ ਲਾੜੇ ਨਾਲ ਦੇਣੀ। ਬਰਾਤੀ ਦੇਤੇ ਘਰ ਨੂੰ ਲੁੱਟਣ ਵਾਸਤੇ ਹੀ ਜਾਂਦੇ, ਦੋ ਚਾਰ ਬਰਾਤੀਆਂ ਬਰਾਤਾਂ ਨੂੰ ਛੱਡ ਦਿਓ, ਨਹੀਂ ਤਾਂ ਨਹੀਂ ਦੇਖਦੇ ਵੀ ਵਿਚਾਰੇ ਨੇ ਪਤਨੀ ਕਿਸ ਤਰੀਕੇ ਨਾਲ ਸਾਰਾ ਸਿਲਸਿਲਾ ਜੁਟਾਇਆ ਹੋਣਾ ਹੈ। ਕੁਛ ਨਹੀਂ ਦੇਖਦੇ, ਅਗਲੇ ਦੀ ਬੇਇੱਜ਼ਤੀ ਕਰਕੇ ਰੱਖ ਦਿੰਦੇ ਨੇ। ਬਥੇਰੀਆਂ ਬਰਾਤਾਂ ਮੈਂ ਦੇਖੀਆਂ ਔਰ ਕਿਸੇ ਹੱਦ ਤੱਕ ਬਰਾਤਾਂ ਜਾਣਾ ਮੈਂ ਬਿਲਕੁਲ ਛੱਡ ਦਿੱਤਾ। ਕਈ ਦੇਤੇ ਵਾਲੇ ਤਾਂ ਦੇਖੇ ਵਿਚਾਰੇ ਨੇ, ਪਤਾ ਨਹੀਂ ਕਿਤਨਾ ਕਰਜ਼ਾ ਲਿਆ, ਅਡੰਬਰ ਰਚਿਆ, ਬੱਚੇ ਨੂੰ ਵਿਆਹ ਰਹੇ ਨੇ, ਬਰਾਤੀ ਨਹੀਂ ਦੇਖਦੇ, ਅਗਲਾ ਕਿਤਨਾ ਮਜਬੂਰ ਹੋ ਕੇ ਸਭ ਕੁਝ ਕਰਦਾ ਪਿਆ, ਫਿਰ ਵੀ ਖਾਮੀਆਂ ਪੇਸ਼ ਕਰਨਗੇ, ਇਹ ਨਹੀਂ ਠੀਕ, ਇਹ ਨਹੀਂ ਠੀਕ, ਉਹ ਨਹੀਂ ਠੀਕ, ਅਤੇ ਫਿਰ ਵੀ ਲਾੜਾ ਕੋਈ ਵੋਟੀ ਨੂੰ ਨਹੀਂ ਦੇਖੇਗਾ, ਮਿਲਦਾ ਕਿਤਨਾ ਪਿਆ, ਕਾਰ ਮਿਲ ਰਹੀ ਹੈ ਕਿ ਨਹੀਂ, ਇਹ ਸਾਜ਼ੋ ਸਮਾਨ ਮਿਲ ਰਿਹਾ ਕਿ ਨਹੀਂ। ਰਾਜਸਥਾਨ ਵਿੱਚ ਮਾਰਵਾੜੀਆਂ ਦੀ ਬਰਾਤ ਵਿੱਚ ਤਾਂ ਬਕਾਇਦਾ ਲਿਖਾ ਬੜੀ ਆਉਂਦੀ, ਪਰ ਪਹਿਲੇ ਲੈ ਲੈਂਦੇ ਨੇ, ਬਰਾਤ ਬਾਅਦ ਵਿੱਚ ਜਾਏਗਾ, ਸਭ ਕੁਝ ਪਹਿਲੇ ਲੈ ਲੈਂਦੇ ਨੇ, ਇਹ ਵੀ ਮਹਿਸੂਸ ਕਰਦੇ। ਅਤੇ ਇਹ ਕੋਈ ਬਰਾਤ ਥੋੜ੍ਹੀ ਹੋਈ, ਕਬੀਰ ਦਾ ਇੱਕ ਬੋਲ, ਇਹਨੂੰ ਸਮਾਜਿਕ ਅਰਥਾਂ 'ਚ ਵੀ ਲੈ ਸਕਦੇ ਹਾਂ, ਕੋ ਹੈ ਲੜਕਾ ਵੇਚਈ ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿਉਂ, ਹਰ ਸਿਉਂ ਬਨਜ ਕਰੇ। ਕਬੀਰ ਕਹਿੰਦੇ ਸਾਡੇ ਨਾਲ ਭਾਈਵਾਲੀ ਕਰੋ, ਰੱਬ ਦੇ ਨਾਂ ਦਾ ਵਿਆਜ ਕਰੀਏ। ਕੀ ਇਹ ਕੋਈ ਲੜਕੀ ਪਿਆ ਵੇਚਦਾ, ਕੋਈ ਲੜਕਾ ਪਿਆ ਵੇਚਦਾ। ਲੜਕੇ ਦਾ ਮੁੱਲ ਪਾਉਂਦੇ ਨੇ ਲੜਕੇ ਵਾਲੇ, ਅਤੇ ਕੋਈ ਲੜਕੀ ਵੇਚਦਾ। ਵਿਆਹ ਥੋੜ੍ਹੀ ਆਉਂਦਾ, ਵਪਾਰ ਆਉਂਦਾ, ਸ਼ਾਦੀ ਥੋੜ੍ਹੀ ਆਉਂਦੀ ਹੈ। ਕੋਈ ਲੜਕੀ ਵੇਚਦਾ, ਕੋਈ ਲੜਕਾ ਵੇਚਦਾ। ਬੜੇ ਬੜੇ ਅਮੀਰਾਂ ਨੂੰ ਮੈਂ ਦੇਖਿਆ, ਸ਼ਾਇਦ ਇਹਨਾਂ ਦੇ ਘਰ 'ਤੇ ਆਨੰਦ ਕਾਰਜ ਆਉਂਦਾ ਹੋਵੇਗਾ, ਨਹੀਂ, ਉੱਥੇ ਵੀ ਵਪਾਰ ਹੁੰਦਾ। ਉਹ ਵੀ ਆਪਣਾ ਲੜਕਾ ਵੇਚਦੇ ਨੇ, ਲੜਕੀ ਵਾਲੇ ਲੜਕੀ ਵੇਚਦੇ ਨੇ। ਸਭ ਮੋਲ ਤੋਲ ਚੱਲਦਾ, ਸਭ ਵਪਾਰ ਚੱਲਦਾ। ਬਰਾਤ ਇਤਨੀ ਗੰਦੀ ਹੋ ਗਈ ਹੈ ਭਾਰਤ ਦੀ, 90% ਕਿ ਬਾਬਰ ਦੇ ਸਿਪਾਹੀਆਂ ਨੂੰ ਗੁਰੂ ਨਾਨਕ ਬਰਾਤੀ ਕਹਿੰਦੇ ਨੇ, ਲੁੱਟਣ ਆਏ ਨੇ। ਇਹਦਾ ਮਤਲਬ ਬਰਾਤੀ ਲੁਟੇਰੇ ਹੁੰਦੇ। ਬਾਬਰ ਨੂੰ ਲਾੜਾ ਕਿਹਾ, ਇਹਦਾ ਮਤਲਬ ਲਾੜਾ ਜ਼ਾਲਮ ਆਉਂਦਾ, ਬੜਾ ਦੁਸ਼ਟ ਆਉਂਦਾ। ਕਿਤਨੇ ਘਰਾਂ 'ਚੋਂ ਬਰਾਤ ਵਾਪਸ ਚਲੀ ਜਾਂਦੀ ਹੈ, ਕਿਉਂ? ਦੇਤੇ ਵਾਲੇ ਉਹ ਮੰਗ ਨਹੀਂ ਪੂਰੀ ਕਰ ਸਕਦੇ। ਦੇਖਿਆ ਮੈਂ, ਮਹਾਂ ਬੇਇੱਜ਼ਤੀ ਤਾਂ ਹੁੰਦੀ ਹੈ ਲੜਕੀ ਵਾਲਿਆਂ ਦੀ, ਪਰ ਰੋਂਦੇ ਪਿੱਟਦੇ ਰਹਿ ਜਾਂਦੇ, ਕਿਉਂਕਿ ਪੂਰਤੀ ਨਹੀਂ ਕਰ ਸਕਦੇ। ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ, ਅਗਰ ਕੋਈ ਕੰਨਿਆ ਦਾਨ ਕਰਦਾ ਤਾਂ ਅਗਲਾ ਲੈ ਕੇ ਜਾਂਦਾ, ਉਹਨੂੰ ਜਾਂਦਿਆਂ ਘਰ ਦੇ ਵਿੱਚ ਗਊ ਦਾਨ ਕਰਨੀ ਪੈਂਦੀ ਸੀ। ਇਹ ਜਿਹੜਾ ਦਾਨ ਲੈ ਕੇ ਆਇਆ, ਸਿਰ 'ਤੇ ਬੋਝ ਹੈ, ਉਤਾਰੀ ਹੈ, ਅਗਲੇ ਨੇ ਇਤਨਾ ਪਰਉਪਕਾਰ ਕੀਤਾ, ਇਹ ਹੁਣ ਸੋਚਣੀ ਖਤਮ ਹੋ ਗਈ ਹੈ। ਬੰਦੇ ਦਾ ਇਸ਼ਟ ਧਰਮ ਇਮਾਨ, ਬਸ ਪੈਸਾ ਹੀ ਰਹਿ ਗਿਆ, ਬਾਕੀ ਕੁਛ ਵੀ ਨਹੀਂ। ਸਭ ਵਪਾਰ, ਧਰਮ ਵਪਾਰ, ਸਮਾਜ ਵਪਾਰ, ਰਾਜਨੀਤੀ ਵੀ ਵਪਾਰ, ਹਰ ਪਾਸੇ ਵਪਾਰ ਹੀ ਵਪਾਰ ਛਾਇਆ ਹੈ, ਬਾਕੀ ਕੁਛ ਵੀ ਨਹੀਂ। ਪਾਪ ਕੀ ਜੰਝਲੇ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਜ ਦੀਆਂ ਕੁਰੀਤੀਆਂ ਦਾ ਜ਼ਿਕਰ ਕਰਦੇ ਨੇ, ਰਾਜਨੀਤੀ ਦੇ ਜ਼ੁਲਮ ਦਾ ਜ਼ਿਕਰ ਕਰਦੇ ਨੇ, ਧਰਮ ਦੇ ਪਖੰਡ ਦਾ ਤੇ ਰੱਜ ਕੇ ਜ਼ਿਕਰ ਕਰਦੇ। ਧਰਮ ਦੇ ਜੋ ਜੋ ਕੁਛ ਪਖੰਡ ਹੋ ਗਿਆ ਸੀ, ਉਹਨੂੰ ਕਬੂਲਣ ਤੋਂ ਵੀ ਗੁਰੂ ਨਾਨਕ ਨੇ ਇਨਕਾਰ ਕਰ ਦਿੱਤਾ, ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਜੈਸੇ 9 ਸਾਲ ਦੇ ਬੱਚੇ ਨੂੰ ਬੇਦੀਆਂ ਦੇ ਯੱਗੋ ਪਵਿੱਤ ਕਰਾਉਂਦੇ ਸਨ, ਇਸਲਾਮ ਦੇ 'ਚ 9 ਸਾਲ ਤੋਂ ਪਹਿਲੇ ਪਹਿਲੇ ਸੁੰਨਤ ਕਰ ਦਿੰਦੇ ਨੇ। ਕਹਿੰਦੇ ਨੇ ਇਸ ਤੋਂ ਬਾਅਦ ਬਾਲਗ ਹੋ ਜਾਂਦਾ ਬੱਚਾ, ਫਿਰ ਉਹ ਧਾਰਮਿਕ ਸੰਸਕਾਰ ਕਬੂਲ ਕਰਨ ਨੂੰ ਰਾਜ਼ੀ ਨਹੀਂ ਹੁੰਦਾ, ਉਹਦਾ ਮਨ ਰਾਜ਼ੀ ਨਹੀਂ ਹੁੰਦਾ। ਉਸ ਤੋਂ ਪਹਿਲੇ ਪਹਿਲੇ ਸੰਸਕਾਰ ਬਣਾ ਦਿਓ, ਦੇ ਦਿਓ। 9 ਸਾਲ ਦੇ ਬਾਲਕ ਨੇ ਕਹਿ ਦਿੱਤਾ, ਮੈਂ ਪਹਿਨਾਂਗਾ ਜਨੇਊ, ਪਰ ਮੇਰਾ ਸਰੀਰ ਜਦ ਜਲੇ ਤਾਂ ਜਨੇਊ ਜਲੇ ਨਾ, ਮੇਰਾ ਸਰੀਰ ਮੈਲਾ ਹੋਵੇ ਤਾਂ ਜਨੇਊ ਮੈਲਾ ਨਾ, ਪਹਿਨਾਂਗਾ, ਪਹਿਨਾਓ ਮੈਨੂੰ। ਮੇਰਾ ਸਰੀਰ ਜਿਸ ਦਿਨ ਟੁੱਟੇ, ਇਹ ਜਨੇਊ ਟੁੱਟੇ ਨਾ, ਉਸ ਤੋਂ ਪਹਿਲੇ ਟੁੱਟੇ ਨਾ। ਬ੍ਰਾਹਮਣ ਨੇ ਕਿਹਾ, ਮੈਲਾ ਵੀ ਹੋਵੇਗਾ, ਇਹ ਟੁੱਟੇਗਾ ਵੀ ਸਹੀ, ਇਹ ਜਲੇਗਾ ਵੀ ਸਹੀ, ਫਿਰ ਮੈਂ ਨਹੀਂ ਪਹਿਨਣਾ, ਇਨਕਾਰ ਕਰਾਂ। ਪਹਿਨਾਂਗਾ, ਪਹਿਨਾਓ, ਜਲੇ ਵੀ ਨਾ, ਟੁੱਟੇ ਵੀ ਨਾ, ਅਤੇ ਮੈਲਾ ਵੀ ਨਾ। ਨਾ ਉਹ ਟੁੱਟੇ, ਨਾ ਮਲ ਲੱਗੇ, ਨਾ ਉਹ ਜਲੇ ਨਾ ਜਾ, ਨਾ ਟੁੱਟੇ, ਨਾ ਮੈਲਾ ਹੋਵੇ, ਨਾ ਉਹਨੂੰ ਜਲਾਇਆ ਜਾ ਸਕੇ। ਪਹਿਨਾਓ ਮੈਨੂੰ ਐਸਾ ਜਨੇਊ, ਮੈਂ ਪਹਿਨਣਾ। ਬ੍ਰਾਹਮਣ ਨੇ ਕਿਹਾ, ਐਸਾ ਜਨੇਊ ਨਹੀਂ ਹੈ, ਤਾਂ ਫਿਰ ਇਸ ਤਰ੍ਹਾਂ ਦਾ ਜਨੇਊ ਪਹਿਨਾਉਣਾ ਛੱਡ, ਇਹ ਤਾਂ ਨਿਕੰਮਾ ਬੰਧਨ। ਬ੍ਰਾਹਮਣ ਦੇ ਕੋਲ ਪੜ੍ਹਨ ਵਾਸਤੇ ਬਿਠਾਇਆ, ਗੋਪਾਲ ਪਾਂਦੇ ਕੋਲ ਲਿਖ ਕੇ ਦਿੱਤਾ ਹੈ ਊੜਾ। ਹੁਣ ਅੱਗੇ ਹੋਰ ਅੱਖਰ ਲਿਖਣੇ ਸਨ, ਅਤੇ ਗੁਰੂ ਨਾਨਕ ਨੂੰ ਕਹਿਣ ਲੱਗੇ, ਉਚਾਰਨ ਕਰੋ ਊੜਾ। ਇਸ ਤੋਂ ਭਾਸ਼ਾ ਵਿਭਾਗ, ਜਿਹੜਾ ਪੰਜਾਬ ਗੌਰਮੈਂਟ ਦਾ ਭਾਸ਼ਾ ਵਿਭਾਗ ਹੈ, ਉਹਨਾਂ ਨੇ ਅਨੁਮਾਨ ਲਾਇਆ, ਇਹ ਲਿਪੀ ਬਹੁਤ ਪੁਰਾਣੀ ਹੈ, ਗੁਰੂ ਨਾਨਕ ਤੋਂ ਪਹਿਲੇ ਦੀ। ਇਹਦੇ ਕੁਝ ਪੁਖਤਾ ਸਬੂਤ ਵੀ ਮਿਲੇ ਨੇ, 1500 साल पुराने खंडर ताशकंद और उज़्बेकिस्तान बलख बुखारे दे जिहड़े मिले ने उत्थे यही लिपि लिखी हुई। भाषा उन्हां दी अपनी उधर दी लेकिन लिपि है। इहदियां तस्वीरां दुबई दे इक सज्जन ने मैनू दिखाईआं, मैं मंगियां तो मैनू कहण लगा मैं तुहानू भेज देंगा, भेजियां उसने नहीं अजे तक, लेकिन वह किसी मैगजीन दे भी छपिया सन। ये लिपि किसी वक्त उस इलाके आम से जिसनों अज असी उज़्बेकिस्तान कहने हैं, तुर्कमेनिस्तान कहने हैं, पर वो रशिया का थोड़ा जहा इलाका। 52 अखरी जड़ी कबीर दी है वह भी शुरू ऊड़े तो करता है। इस तो मैनों ख्याल आता है कि बनारस दे कबीर दे समय अज तो 650-650 साल पहले शायद ये लिपि सी। इस लिपि नूं लोकी अपनांदे सन क्योंकि कबीर ने अपनाया। कबीर गल ऊड़े तो शुरू करदा है, ओंकार आद मैं जाना लिखिया रमेटे ताए नवाना। खैर मुख्तसर जो है मैं अर्ज करा, महाराज पांदे नूं कहिंदे ने अर्थ दसो। पांदा कहिंदा नानक जी गल सुनो, तुसीं मेरे कोल पढ़न वास्ते आयो, पढ़ाउण वास्ते नहीं। कल्ले ऊड़े दे कोई अर्थ नहीं आउंदे, दो चार अक्षर मिलते ने पूरा शब्द बनता है फिर अर्थ आउंदे। कल्ले अक्षर दे कोई अर्थ नहीं आउंदे, तो ये ऊड़ा बेमैनी है। हाँ बेमैनी है, इहदे कोई अर्थ नहीं। हाँ कोई अर्थ नहीं, जिहदे कोई अर्थ नहीं वह अक्षर मैं नहीं पढ़ना, मैं नहीं पढ़ना। खड़े हो गए, बाँह पकड़ ली पांदे ने, एक अक्षर का की मैना हो सकता है। महाराज उत्थे कहिंदे ने संकेतक अर्थ हो सकते हैं, मनुख संकेतक अर्थ एक एक अक्षर नाल भी जोड़ सकता है। जैसे यूके हुण इस तो असी ले लैंदे आ यूनाइटेड किंगडम, यूएसए यूनाइटेड स्टेट अमेरिका, इनू कहिंदे ने संकेतक अर्थ। एक अक्षर किसे पासे दा संकेत ते करदा है। अक्षरां दे जोड़ नाल जद पूरा शब्द बने वह ते करदा ही है, पर एक अक्षर तो भी चंगा संकेत लिया जा सकदा है, माड़ा भी ले जा सकदा। इस वास्ते आख्या गया अखरां दी ठीक वरतों होवे ते अखरां तो इशारे संकेत सही लै जाण, चंगे लै जाण। एक अखर भी किसी दिशा दी तरफ सूचना ते करदा है। की करदा है? गोपाल ने मन्नण तो इनकार कीता, महाराज ने उत्थे पट्टी लिखी, आसा मल्ला पहला पट्टी लिखी, धन गुरु ग्रंथ साहिब विच दर्ज है आसा राग। इस पट्टी नूं पांदा पकड़ के पढ़ के ना, फिर गुरु नानक देव जी महाराज नूं कहण लगा चलो मेरे नाल। चल पे सतगुरु घर पहुँच गए। पिता कल्याण दास नूं गोपाल पांदा कहण लगा पटवारी जी मेरी सुनो, इस बच्चे तो तुसी कुछ पढ़ना है तो पढ़ लेना, इनू पढ़ाया नहीं जा सकता, ये रब तो ही पढ़िया होया है, ये प्रभु तो ही पढ़े हुए, ये पूर्वले संस्कार, ये तो धुर दरगाहों ही कोई सेवा लेके आया है, इस तो तुसी भी कुछ पढ़ना है तो पढ़ लो। पर पिता कल्याण सिंह तो अपनी ममता की दृष्टि रखते सन पुत्र है, तो पता है कल्याण दास ने की आख्या, पांदा जी तुसी भी ये चक्करां च आ गए, मौलवी ये चक्करां च आ गया सी, मौलवी को सतगुरां नूं बिठाया सी फारसी पढ़न वास्ते, काजी रुकमदीन कोल बिठाया सी, काजी जी फारसी पढ़ाओ, उत्थे भी सतगुरु ने यही कुछ किया सी, अलफ दे अर्थ दसो ते पढ़ांगे नहीं ते नहीं। इत्थे भी कह दिता ऊड़े दे अर्थ दसोगे ते पढ़ांगे नहीं ते नहीं। ਲੇਕਿਨ ਉਸ ਕਾਜ਼ੀ ਨਾਲੋਂ ਇਹ ਗੋਪਾਲ ਪਾਂਧਾ ਜ਼ਿਆਦਾ ਸਿਆਣਾ ਸੀ, ਅਨੁਭਵੀ ਸੀ। ਕਹਿਣ ਲੱਗਾ, ਪਟਵਾਰੀ ਜੀ, ਇਸ ਤੋਂ ਕੁਝ ਪੜ੍ਹਨਾ ਹੈ ਤਾਂ ਪੜ੍ਹ ਲੈਣਾ, ਮੈਂ ਇਹ ਤਾਂ ਨਹੀਂ ਕਹਾਂਗਾ। ਇਸ ਤੋਂ ਕੁਝ ਸਿੱਖਣਾ ਹੈ ਤਾਂ ਸਿੱਖ ਲੈਣਾ, ਬਹੁਤ ਕੁਛ ਹੈ ਇਸ ਦੇ ਕੋਲ, ਬਹੁਤ ਕੁਛ ਹੈ, ਜੇ ਕੁਝ ਸਿੱਖਣਾ ਹੈ ਤਾਂ ਸਿੱਖ ਲੈਣਾ। ਲੇਕਿਨ ਮਮਤਾ ਦੀ ਦ੍ਰਿਸ਼ਟੀ, ਚਸ਼ਮਾ ਜੈਸਾ ਲਾਇਆ ਹੋਵੇ ਅਗਲਾ ਤਾਂ ਉਹੀ ਕੁਝ ਦਿਸਦਾ ਹੈ, ਮਮਤਾ ਦੀ ਦ੍ਰਿਸ਼ਟੀ ਨਾਲ ਨਾਨਕ ਕੇਵਲ ਪੁੱਤਰ ਦਿਖਾਈ ਦਿੰਦਾ, ਅਵਤਾਰ ਨਹੀਂ, ਗੁਰੂ ਨਹੀਂ। ਦ੍ਰਿਸ਼ਟੀ ਮਮਤਾ ਦੀ, ਕਾਲਾ ਚਸ਼ਮਾ ਲਾਇਆ ਹੋਵੇ ਸਭ ਕੁਝ ਕਾਲਾ ਦਿਖਾਈ ਦਿੰਦਾ, ਹਰਾ ਚਸ਼ਮਾ ਅੱਖਾਂ 'ਤੇ ਲਾਇਆ ਹੋਵੇ ਸਭ ਕੁਝ ਹਰਾ ਦਿਖਾਈ ਦਿੰਦਾ, ਲਾਲ ਚਸ਼ਮਾ ਲਾਇਆ ਹੋਵੇ ਤਾਂ ਸਭ ਕੁਝ ਲਾਲ ਦਿਖਾਈ ਦਿੰਦਾ। ਮਮਤਾ ਦਾ ਚਸ਼ਮਾ ਸੀ ਅੱਖਾਂ 'ਤੇ ਲਾਇਆ ਹੋਇਆ, ਪਿਤਾ ਕਲਿਆਣ ਦਾਸ ਨੇ ਪੁੱਤਰ ਦਿਖਾਈ ਦਿੰਦਾ, ਗੁਰੂ ਨਹੀਂ ਦਿਖਾਈ ਦਿੰਦਾ, ਅਵਤਾਰ ਨਹੀਂ ਦਿਖਾਈ ਦਿੰਦਾ। ਹੁਣ ਮੈਂ ਅਰਜ਼ ਕਰਾਂ, ਇਹ ਜਿਹੜਾ ਸਰਗੁਣ ਸਰੀਰ ਹੈ ਸਾਡਾ ਅਸਥੋਲ, ਇਹਦੀ ਫਿਕਰ ਮਾਂ ਬਾਪ ਕਰਦੇ ਨੇ, ਸਮਾਜ ਕਰਦਾ, ਰਾਜਨੀਤੀ ਕਰਦੀ। ਸਹੀ ਰਾਜਨੀਤੀ ਜਿੱਥੇ ਹੁੰਦੀ ਹੈ ਉਹ ਫਿਕਰ ਕਰਦੀ ਹੈ, ਚੋਰੀ ਨਾ ਹੋਵੇ, ਯਾਰੀ ਨਾ ਹੋਵੇ, ਕਤਲ ਫਿਤਨੇ ਫਸਾਦ ਨਾ ਹੋਣ, ਕੰਟਰੋਲ ਕਰਦੇ। ਮਨੁੱਖ ਦੇ ਉੱਤੇ ਬੰਧਨ ਚਾਹੀਦਾ। ਫਿਰ ਧਾਰਮਿਕ ਵਿਦਵਾਨ ਇੰਝ ਕਹਿੰਦੇ ਨੇ, ਬੰਧਨ ਦਾ ਮਾਰਿਆ ਹੋਇਆ ਮਨੁੱਖ ਮਨੁੱਖ ਹੈ, ਨਹੀਂ ਤਾਂ ਮਨੁੱਖ ਨੂੰ ਪਸ਼ੂ ਹੁੰਦਿਆਂ ਦੇਰ ਨਹੀਂ ਲੱਗੇਗੀ। ਅਗਰ ਇਹ ਕਾਨੂੰਨ ਦਾ ਬੰਧਨ ਹਟਾ ਦੇਈਏ ਤਾਂ ਪਸ਼ੂ ਵੀ ਇਤਨੇ ਪਸ਼ੂ ਨਹੀਂ ਆਉਂਦੇ ਜਿਤਨਾ ਮਨੁੱਖ ਪਸ਼ੂ ਹੋ ਸਕਦਾ, ਜਿਤਨਾ ਮਨੁੱਖ ਅਨਰਥ ਕਰ ਸਕਦਾ। ਤਾਂ ਕੁਝ ਕਾਨੂੰਨ ਦੇ ਬੰਧਨ ਨੇ, ਕੁਝ ਸਮਾਜ ਦੇ ਬੰਧਨ ਨੇ, ਕੁਛ ਮਾਂ ਬਾਪ ਦੀ ਸਿੱਖਿਆ ਅਤੇ ਦੀਕਸ਼ਾ। ਸਰਗੁਣ ਸਰੂਪ ਦੀ, ਇਸ ਤਨ ਦੀ ਉਹ ਫਿਕਰ ਕਰਦੇ ਨੇ, ਮਨ ਦੀ ਫਿਕਰ ਅਵਤਾਰ ਕਰਦੇ ਨੇ, ਗੁਰੂ ਪੀਰ ਪੈਗੰਬਰ ਕਰਦੇ ਨੇ, ਉਹ ਇਸੇ ਵਾਸਤੇ ਆਉਂਦੇ। ਉਹ ਤਨ ਦੀ ਇਤਨੀ ਫਿਕਰ ਨਹੀਂ ਕਰਦੇ ਮਨ ਦੀ। ਰਾਜਨੀਤੀ ਤਾਂ ਇਹ ਕੋਸ਼ਿਸ਼ ਕਰਦੀ ਹੈ ਮਨੁੱਖ ਦੇ ਹੱਥ ਚੋਰੀ ਨਾ ਕਰਨ, ਮਨੁੱਖ ਦੇ ਹੱਥ ਬੁਰਾ ਨਾ ਕਰਨ, ਕਤਲ ਨਾ ਕਰਨ, ਦੁਰਾਚਾਰ ਨਾ ਕਰਨ, ਮਨੁੱਖ ਦੇ ਹੱਥ ਚੋਰੀ ਨਾ ਕਰਨ, ਕਿਸੇ ਦੇ ਧਨ ਤੱਕ ਨਾ ਪਹੁੰਚਣ, ਮਨੁੱਖ ਦਾ ਇਹ ਤਨ ਬੁਰਾ ਨਾ ਕਰੇ। ਪਰ ਅਵਤਾਰ ਦੀ ਕੋਸ਼ਿਸ਼ ਹੈ ਮਨੁੱਖ ਦਾ ਮਨ ਬੁਰਾ ਨਾ ਸੋਚੇ। ਮਨ ਆਪਣੇ 'ਤੇ ਬੁਰਾ ਮਿਟਾਉਣਾ, ਪੇਖੇ ਸਗਲ ਸ੍ਰੇਸ਼ਟ ਸਾਜਨਾ, ਅਵਤਾਰ ਦੀ ਇਹ ਕੋਸ਼ਿਸ਼ ਹੁੰਦੀ। ਬੁਰੀ ਕ੍ਰਿਤ ਪਹਿਲੇ ਬੁਰੀ ਸੋਚਣੀ ਆਉਂਦੀ ਹੈ, ਬੁਰੀ ਕਰਨੀ ਪਹਿਲੇ ਬੁਰੀ ਸੋਚਣੀ ਆਉਂਦੀ, ਬੁਰੀ ਕ੍ਰਿਤ ਪਹਿਲੇ ਬੁਰੀ ਨੀਅਤ ਆਉਂਦੀ ਹੈ। ਅਵਤਾਰ ਕੋਸ਼ਿਸ਼ ਕਰਦਾ ਨੀਅਤ ਠੀਕ ਹੋਵੇ, ਕ੍ਰਿਤ ਆਪੇ ਹੀ ਠੀਕ ਹੋ ਜਾਏਗੀ, ਸੋਚਣੀ ਠੀਕ ਹੋਵੇ, ਕਰਨੀ ਆਪੇ ਹੀ ਠੀਕ ਹੋ ਜਾਏਗੀ। ਕਾਨੂੰਨ ਫਿਕਰ ਕਰਦਾ ਸੋਚਣੀ ਦੀ ਨਹੀਂ, ਕਰਨੀ ਠੀਕ ਹੋਣੀ ਚਾਹੀਦੀ, ਕ੍ਰਿਤ ਠੀਕ ਹੋਣੀ ਚਾਹੀਦੀ। ਤੋ ਕ੍ਰਿਤ ਤਾਂ ਬਥੇਰੇ ਬੰਦੇ ਠੀਕ ਪਏ ਕਰਦੇ ਨੇ, ਬਿਲਕੁਲ ਠੀਕ ਪਏ ਕਰਦੇ, ਨਾ ਚੋਰੀ ਕਰਦੇ, ਨਾ ਯਾਰੀ ਕਰਦੇ, ਨਾ ਕਤਲ ਕਰਦੇ ਨੇ। ਪਰ ਮੈਂ ਅਰਜ਼ ਕਰਾਂ, ਮਨ ਦੇ ਤਲ 'ਤੇ ਕਤਲ ਵੀ ਕਰੀ ਜਾ ਰਹੇ ਨੇ, ਦੁਰਾਚਾਰ ਵੀ ਕਰੀ ਜਾ ਰਹੇ ਨੇ, ਚੋਰੀ ਵੀ ਕਰੀ ਜਾ ਰਹੇ, ਕਿਉਂਕਿ ਕਾਨੂੰਨ ਸਮਾਜ ਇਸਦੀ ਫਿਕਰ ਨਹੀਂ ਕਰਦਾ, ਅਤੇ ਮਾਂ ਬਾਪ ਵੀ ਫਿਕਰ ਨਹੀਂ ਕਰ ਸਕਦੇ, ਕਿਉਂਕਿ ਮਾਂ ਬਾਪ ਦੀ ਵੀ ਮਨ ਤੱਕ 'ਤੇ ਪਹੁੰਚ ਕੋਈ ਨਹੀਂ ਨਾ। ਗੁਰੂ ਪੈਗੰਬਰ ਮਨ ਦੀ ਫਿਕਰ ਕਰਦੇ ਨੇ, ਸੂਖਸ਼ਮ ਸਰੀਰ ਦੀ ਫਿਕਰ ਕਰਦੇ ਨੇ। ਇਹ ਮਨ ਆਤਮਾ ਦੀ ਤਰਫ ਝੁਕੇ, ਜੋ ਪਰਮਾਤਮਾ ਦੀ ਅੰਸ਼ ਹੈ, ਨਿਰਾ ਸਰੀਰ ਦੀ ਤਰਫ ਨਹੀਂ। ਹੁਣੇ ਮੈਂ ਅਰਜ਼ ਕੀਤੀ ਸੀ, ਸਰੀਰ ਮਹਿਲ ਹੈ, ਜਿਤਨਾ ਮਨ ਸਰੀਰ ਦੇ ਵਿੱਚ ਹੀ ਰਹੇਗਾ ਉਤਨਾ ਹੀ ਮੈਲਾ ਹੁੰਦਾ ਜਾਏਗਾ, ਕਿਉਂਕਿ ਸਰੀਰ ਮੈਲ ਹੈ। ਤਨ ਇਤਨਾ ਮੈਲ ਹੈ, ਮਹਾਰਾਜ ਕਹਿੰਦੇ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹਨਾਂ ਸਾਰੇ ਦੇਵਤਿਆਂ ਨੂੰ ਮਿਲਾ ਕੇ ਫਿਰ ਪੰਜਵਾਂ ਦੇਵਤਾ ਗਿਓ, ਸਰੀਰ ਦੀ ਇਹਦੇ 'ਚ ਵੀ ਲੋੜ ਹੈ, ਚਿਕਨਾਈ ਬਿਲਕੁਲ ਖਤਮ ਹੋ ਜਾਏ ਸਰੀਰ ਦੇ 'ਚ, ਤਾਂ ਵੀ ਮਨੁੱਖ ਨਹੀਂ ਰਹਿ ਸਕਦਾ, ਖਲੜੀ ਖੁਸ਼ਕ ਹੋ ਜਾਏਗੀ, ਚਮੜੀ ਰੋਗ ਹੋ ਜਾਣਗੇ, ਜ਼ਿੰਦਾ ਰਹਿਣਾ ਔਖਾ ਹੋ ਜਾਏਗਾ। ਗਿਓ ਦੀ ਵੀ ਆਪਣੀ ਲੋੜ। ਜ਼ਿੰਦਗੀ ਦਾ ਦੀਪਕ ਜੋ ਜਲਾ ਕੇ ਰੱਖਦੇ ਨੇ ਮਹਾਰਾਜ, ਉਹਨਾਂ ਨੂੰ ਦੇਵਤਾ ਕਹਿੰਦੇ ਨੇ। ਘਿਓ ਨੂੰ ਵੀ ਦੇਵਤਾ ਕਹਿੰਦੇ ਪਏ ਨੇ, ਲੂਣ ਨੂੰ ਵੀ, ਅੰਨ ਨੂੰ ਵੀ, ਪਾਣੀ ਨੂੰ ਵੀ ਅਤੇ ਅਗਨ ਨੂੰ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਗ੍ਰਿਤ ਤਾਂ ਹੋਆ ਪਾਕ ਪਵਿੱਤ। ਪਾਕ ਕਹਿੰਦੇ ਨੇ ਭੋਜਨ, ਪਵਿੱਤਰ ਭੋਜਨ ਬਣ ਗਿਆ ਸੰਸਕ੍ਰਿਤ ਵਿੱਚ। ਪਾਕ ਪਾਕਸ਼ਾਲਾ, ਰਸੋਈ ਘਰ, ਪਾਕ ਭੋਜਨ ਤਾਂ ਪਵਿੱਤਰ ਭੋਜਨ ਬਣ ਗਿਆ। ਪਾਪੀ ਸਿਉਂ ਤਨ ਗੱਡਿਆ, ਇਸ ਅਪਵਿੱਤਰ ਤਨ ਦੇ ਅੰਦਰ ਪਾਇਆ ਗਿਆ, ਖਾਧਾ ਗਿਆ। ਪਾਪੀ ਸਿਉਂ ਤਨ ਗੱਡਿਆ, ਥੁੱਖਾਂ ਪਈਆਂ ਤਿਤ, ਸਾਰੇ ਹੀ ਦੇਵਤੇ ਭ੍ਰਸ਼ਟ ਹੋ ਗਏ। ਲੂਣ ਵੀ, ਘਿਓ ਵੀ, ਪਾਣੀ ਵੀ, ਅੰਨ ਵੀ, ਸਭ ਭ੍ਰਸ਼ਟ ਹੋ ਗਏ। ਸਭ ਕੀ ਬਣ ਗਏ? ਮਹਿਲ ਬਣ ਗਏ, ਮਹਿਲ ਬਣ ਗਏ, ਮਲ ਬਣ। ਸਰੀਰ ਇਤਨਾ ਮੈਲ ਹੈ ਦੇਵਤਿਆਂ ਤੱਕ ਨੂੰ ਭ੍ਰਸ਼ਟ ਕਰ ਦਿੰਦਾ, ਅਤੇ ਮਨ ਨੂੰ ਰਹਿਣ ਦੇਗਾ ਨਿਰਮਲ? ਜਿਹਦਾ ਮਨ ਹਰ ਵਕਤ ਤਨ ਦੇ ਨਾਲ ਹੀ ਉਲਝਿਆ ਰਹੇ, ਇਹ ਧਰਮ ਦੀ ਸਾਧਨਾ, ਇਹ ਕਥਾ ਕੀਰਤਨ, ਇਸ ਵਾਸਤੇ ਮਨ ਜ਼ਰਾ ਤਨ ਤੋਂ ਹਟ ਕੇ ਆਤਮਾ ਦੀ ਤਰਫ ਜਾਵੇ। ਜਿਵੇਂ ਘੜੀ ਦਾ ਤੁਸੀਂ ਪੈਂਡਲੂਮ ਦੇਖਿਆ ਹੋਣਾ, ਹੁਣ ਤਾਂ ਅੱਜ ਕੱਲ੍ਹ ਸਿਲਸਿਲਾ ਖਤਮ ਹੋ ਗਿਆ, ਪੈਂਡਲੂਮ ਸੱਜੇ ਖੱਬੇ, ਸੱਜੇ ਖੱਬੇ ਇੰਝ ਘੁੰਮਦਾ, ਉਹਦੇ ਨਾਲ ਘੜੀ ਦੀ ਫਿਰ ਸੂਈਆਂ ਚੱਲਦੀਆਂ। ਮਨ ਵੀ ਇਸ ਤਰ੍ਹਾਂ ਹੀ ਹੈ, ਸੱਜੇ ਖੱਬੇ, ਸੱਜੇ ਕਦੀ ਤਨ ਦੀ ਤਰਫ, ਫਿਰ ਆਤਮਾ ਦੀ ਤਰਫ, ਤਨ ਦੀ ਤਰਫ, ਆਤਮਾ ਦੀ ਤਰਫ। ਪਹਿਚਾਣ ਕੀ ਹੋਵੇਗੀ? ਅੰਦਰ ਮਾੜੇ ਖਿਆਲ ਚੱਲਣ ਅਤੇ ਸਮਝ ਲੈਣਾ ਮਨ ਹੁਣ ਤਨ ਦੀ ਤਰਫ, ਅੰਦਰ ਚੰਗੇ ਖਿਆਲ ਚੱਲਣ ਤਾਂ ਸਮਝ ਲੈਣਾ ਹੁਣ ਮਨ ਆਤਮਾ ਦੀ ਤਰਫ। ਪਾਠ ਕਰਦਿਆਂ ਵੀ ਅੰਦਰ ਮਾੜੇ ਖਿਆਲ ਚੱਲਣ ਤਾਂ ਸਮਝ ਲੈਣਾ ਮਨ ਤਨ ਦੀ ਤਰਫ ਹੈ। ਬਾਜ਼ਾਰ ਦੇ 'ਚ ਬੈਠਿਆਂ ਵੀ ਕੋਈ ਚੰਗੇ ਖਿਆਲ ਚੱਲਣ ਤਾਂ ਸਮਝ ਲੈਣਾ ਮਨ ਹੁਣ ਆਤਮਾ ਦੀ ਤਰਫ। ਕਹਿੰਦੇ ਨੇ 99% ਅੰਮ੍ਰਿਤ ਵੇਲੇ ਮਨ ਦਾ ਝੁਕਾਅ ਆਤਮਾ ਦੀ ਤਰਫ ਹੁੰਦਾ। ਉਸ ਵਕਤ ਗੁਰਬਾਣੀ ਦੇ ਪਾਠ ਦਾ ਜ਼ੋਰ ਦਾ ਧੱਕਾ ਇਹਨੂੰ ਮਾਰੀਏ, ਵਾਹਿਗੁਰੂ ਵਾਹਿਗੁਰੂ ਦੇ ਜਪ ਦਾ ਜ਼ੋਰ ਦਾ ਧੱਕਾ ਮਾਰੀਏ, ਨੇੜੇ ਤੇ ਹੈ ਆਤਮਾ 'ਚ ਲੀਨ ਹੋ ਜਾਏ, ਲੀਨ ਹੋ ਜਾਏ, ਪਰਮਾਤਮ ਰੂਪ ਹੋ ਜਾਏ। ਪਰ ਉਸ ਸਮੇਂ ਮਨੁੱਖ ਸੁੱਤਾ ਰਹਿ ਜਾਂਦਾ, ਕੁਝ ਕਰਦਾ ਨਹੀਂ ਹੈ। ਉਸ ਸਮੇਂ ਦੀ ਬੜੀ ਬਰਕਤ, ਮਹਾਰਾਜ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਗੁਰੂ ਰਾਮਦਾਸ ਜੀ ਮਹਾਰਾਜ, ਬੜੀ ਬਰਕਤ ਹੈ, ਬੜੀ ਬਰਕਤ ਹੈ, ਔਰ ਇਤਨੀ ਬਰਕਤ ਹੈ, ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਰੋਜ਼ ਰੋਜ਼ ਰਸ ਵਧੇਗਾ, ਇੱਕੋ ਹੀ ਰਸ ਹੈ ਨਾਮ ਦਾ, ਜੋ ਘਟਦਾ ਤਾਂ ਨਹੀਂ, ਇੱਕ ਇੱਕ ਛਿੰਨ ਦੇ 'ਚ ਵੱਧਦਾ ਹੈ, ਵੱਧਦਾ ਹੈ, ਬਾਕੀ ਘਟਦੇ ਨੇ। ਜੈਸੇ ਦੋ ਚਾਰ ਉਦਾਹਰਣ ਦੇ ਹਾਂ। ਇੱਕ ਕਵੀ, ਗੁਸਤਾਖੀ ਮਾਫ ਕਰਨਗੇ, ਪੁੰਛਾ ਜੀ, ਚੰਗੇ ਸ਼ਾਇਰ ਨੇ, ਬਹੁਤ ਉਲ ਜੋ ਹੈ ਸੁਲਝੇ ਪੰਜਾਬੀ ਦੇ ਮਹਾਨ ਸ਼ਾਇਰ। ਇੱਕ ਕਵੀ ਤੁਹਾਨੂੰ ਕੋਈ ਕਵਿਤਾ ਸੁਣਾਏ ਅਤੇ ਸੁਣ ਕੇ ਬੜਾ ਰਸ ਆਵੇ, ਅਤੇ ਰਸ ਵਿਭੋਰ ਸੰਗਤਾਂ ਨੂੰ ਵੇਖ ਕੇ ਕਵੀ ਆਖੇ, ਅੱਛਾ ਮੈਂ ਇਹ ਨਜ਼ਮ ਤੁਹਾਨੂੰ ਫਿਰ ਸੁਣਾਉਣ ਲੱਗਾ, ਤਾਂ ਸਮਝ ਲੈਣਾ ਅੱਧਾ ਰਸ ਖੋ ਗਿਆ, ਖੋ ਗਿਆ। ਅਤੇ ਕਵੀ ਆਖੇ, ਨਹੀਂ ਤੁਹਾਨੂੰ ਹੁਣ ਵੀ ਰਸ ਆਇਆ, ਮੈਂ ਇਹਨੂੰ ਤੀਜੀ ਦਫ਼ਾ ਸੁਣਾਉਣ ਲੱਗਾ, ਧਿਆਨ ਨਾਲ ਸੁਣੋ। ਹੁਣ ਧਿਆਨ ਨਾਲ ਕਿਸਨੇ ਸੁਣਨਾ? ਰਸ ਇੰਜ ਕਹਿ ਲਓ 90% ਖੋ ਗਿਆ, ਅਤੇ ਜੇ ਉਹ ਜ਼ਿੱਦ ਕਰੇ ਤਾਂ ਸਟੇਜ ਤੋਂ ਹਟੇ ਹੀ ਨਾ, ਆਖੇ ਹੁਣ ਮੈਂ ਤੁਹਾਨੂੰ ਚੌਥੀ ਦਫ਼ਾ ਸੁਣਾਉਣਾ। ਸਾਰੇ ਸੋਚਣਗੇ ਇਹ ਕਿਧਰੇ ਆਗਰੇ ਭੇਜਣ ਵਾਲਾ ਤਾਂ ਨਹੀਂ ਹੈ, ਗੱਲ ਕੀ ਹੈ, चौथी दफा मंग भी नहीं की थी, चौथी दफा सुनाई जा रहा। तो चार दफा सुनाने तो बाद कवे ऐ गुरु की संगतो हुण मैं थानू पंजवीं दफा सुनाण लगा। सियाने खड़े हो जाणगे, ठीक है दीवारां नू सुणा असी चले आ। पहले इतना रस आया हुण क्यों नहीं। दुनिया की कोई भी चीज़, कोई भी पदार्थ बार बार सेवन करो रस घटता जाएगा, घटता जाए कुछ भी है। जिमें मैं अपना ही अनुभव दसदा, मेरे नाल संत मथुरा सिंह जी रहे सन, उन्हां नूं भिंडी की सब्जी बड़ी चंगी लगती सी। दिल्ली की गल, वो सारिआं नूं पता चल गया संत जी नूं भिंडी बड़ी वधिया लगती। तो सवेरे भिंडी, शामी भिंडी, फिर सवेरे भिंडी, शामी भिंडी, फिर सवेरे भिंडी, शामी भी मेरे सामने थाली चुक के परे मारी उन्होंने। मैं कहा हद हो गई, गल की है, तुम इन्ने शौक नाल खाते हो, तो की बना रहे ने। कहने मूहों पै गई है, हम इन्हों की सूरत भी मैं चंगी नहीं लगती। हालांकि भिंडी के पिछे जान दें भिंडी हो, कोई भी चीज़ होवे रस घटता जाएगा, घटता कुछ भी ले, बार बार सेवन करो रस घटेगा। साग है, सब्जी है, जबान का रस, वो इको रस बार बार सेवन करो बेरस हो जाएगा। इको दृश्य बार बार देखो, चलो किसी पिक्चर नू ही ले लो, सवेरे देखो, शामी देखो, फिर सवेरे देखो, शामी देखो, फिर सवेरे देखो, शामी देखो, फिर देखण नू जी नहीं करेगा। चाहे अखां दा दृश्य है या कोई संगीत दी धुन है, बड़ी प्यारी लगी है, बड़ी प्यारी लगी है। तो संगीतकार भी उस कवि दी तरह सोचे, चलो हुण मैं फिर थानू धुन सुनाण लगा, फिर सुनाण लगा, फिर सुनाण लगा। स्रोते ते उठ खड़े होणगे, सुना फिर सुनाई जा। कुछ भी रस जो इंद्रियां दा है, कन्नां दा, अखां दा, नासका दा, रसना दा, खलड़ी दा, सेवन करद्या करद्या, बार बार करद्या करद्या, लगातार करद्या करद्या रस घट जाए। वो तो कुछ दिन नागा पाना पेगा, ता जाके फिर वो कोई रस पैदा हो सकता है, नहीं तो नहीं, नहीं तो घट जाएगा। एक कोई रस है परमात्मा दे नाम का, जो छिन छिन देच वधेगा वधेगा। दिन दिन चढ़े सवाया, नानक होत ना घाट। रस घटेगा तो नहीं, वधेगा वधेगा वधेगा। एक चंगा तार्किक मैनू कहन लगा, ये धार्मिक लोग मैनू बहुत झूठे लगते हैं। मैं एक कारण, कोई प्रमाण तो होवेगा तेरे को। कहिंदा 150 टीके ने गीता दे, एक टीका दूजे नाल मेल नहीं खाता, ते 50 टीके ने जपजी साहब दे, एक टीका दूजे नाल मेल नहीं खाता। इहदा मतलब सारे ही झूठे ने। मैं कहा किस आधार ते तू सारिआं नूं झूठा कह रहे हैं? ते मैनू कहण लगे, किस आधार ते तुसीं इहनां सारिआं नूं सच कह सकदे हो? तुहाडे कोल की आधार है? बड़े बड़े तार्किक मिलते हैं, बड़े तर्कशील मनुख मिलते हैं, हैरानगी हो जाती कई दो। कहिंदा ठीक है, मैं ये तर्क दे सकदा, किसी भी बोल का एक अर्थ हो सकता, 50 नहीं हो सकता। ये 50 दे 50 टीके आपस दे च मेल नहीं खाते, 150 टीके गीता दे ने मेल नहीं खाते। विनोबा भावे ने भी किया, लुकमानिया तिलक ने भी किया, आचार्य रजनीश ने भी किया गीता दा टीका, स्वामी रामकृष्ण ने भी किया, गर्ज के बड़े बड़े विद्वाना ने किए टीके। एक टीका दूजे नाल मेल नहीं खाता। जपजी साहब दा टीका कवि संतोख सिंह जी ने किया, भाई वीर सिंह ने, प्रिंसिपल साहब सिंह ने, फरीदकोटीए विद्वाना ने, पंडित तारा सिंह नरोत्तम ने, निर्मलिया के उदासियां के टीके, बेशुमार टीके ने। फिर जपजी साहब का टीका संत विनोबा भावे ने भी किया, आचार्य रजनीश ने भी किया, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ। ਇਹਨਾਂ ਦੇ ਟੀਕੇ ਵੀ ਨੇ, ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ, ਨਹੀਂ ਖਾਂਦਾ। ਮੈਨੂੰ ਕਹਿਣ ਲੱਗੇ ਸਾਰੇ ਗਲਤ ਨੇ, ਕਿਸੇ ਵੀ ਇੱਕ ਬੋਲ ਦੇ 50 ਅਰਥ ਨਹੀਂ ਹੋ ਸਕਦੇ। ਅਤੇ ਜਦ ਮੈਂ ਇਤਨਾ ਕਿਹਾ ਕਿਸ ਆਧਾਰ 'ਤੇ ਤੁਸੀਂ ਸਾਰਿਆਂ ਨੂੰ ਗਲਤ ਸਾਬਤ ਪਏ ਕਰਦੇ, ਮੈਨੂੰ ਕਹਿਣ ਲੱਗੇ ਕਿਸ ਆਧਾਰ 'ਤੇ ਤੁਸੀਂ ਸਾਰਿਆਂ ਨੂੰ ਸਹੀ ਸਾਬਤ ਕਰੋਗੇ, ਕਿਵੇਂ ਸਾਬਤ ਕਰੋਗੇ? ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਜੋ ਉਸ ਮਹਾਂਪੁਰਸ਼ ਨਾਲ ਵਿਚਾਰਾਂ ਹੋਈਆਂ। ਪਤਾ ਨਹੀਂ ਉਹਦੀ ਪਕੜ ਦੇ 'ਚ ਆਈ ਕਿ ਨਹੀਂ, ਕਿਉਂਕਿ ਉਹਦਾ ਚਿਹਰਾ ਦੱਸਦਾ ਪਿਆ ਸੀ ਉਹਦੀ ਪਕੜ ਦੇ 'ਚ ਨਹੀਂ ਆਈ। ਕਾਰਨ, ਸੰਸਾਰ ਦੇ 'ਚ ਇੱਕ ਚੀਜ਼ ਨੂੰ ਬਾਰ ਬਾਰ ਰਿਪੀਟ ਕਰੀਏ, ਬਾਰ ਬਾਰ ਪੁਨਰੁਕਤ ਕਰੀਏ, ਰਸ ਘਟਦਾ, ਰਸ ਘਟਦਾ। ਇੱਕੋ ਹੀ ਪਰਮਾਤਮਾ ਦਾ ਨਾਮ ਹੈ, ਜਿਤਨਾ ਰਿਪੀਟ ਕਰੀਏ ਰਸ ਵੱਧਦਾ, ਅਗਰ ਮਨ ਜੁੜ ਜਾਏ ਤਾਂ ਰਸ ਵੱਧਦਾ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਮੈਂ ਕਿਹਾ ਗੱਲ ਇਸ ਤਰ੍ਹਾਂ ਹੈ, ਇਹਨਾਂ ਸਾਰਿਆਂ ਕੋਲ ਸਾਗਰ ਦਾ ਹੀ ਪਾਣੀ ਹੈ, ਜਪਜੀ ਸਾਹਿਬ ਦਾ ਹੀ ਟੀਕਾ ਹੈ, ਸਾਰਿਆਂ ਕੋਲ ਸਾਗਰ ਦਾ ਜਲ ਹੈ, ਪਰ ਕੋਈ ਗਾਗਰ ਦੇ 'ਚ ਭਰ ਕੇ ਲਿਆਇਆ, ਕੋਈ ਛੋਟੀ ਜਿਹੀਆਂ ਬਾਲਟੀ ਭਰ ਕੇ ਲਿਆਇਆ, ਕੋਈ ਲੋਟਾ ਭਰ ਕੇ ਲਿਆਇਆ, ਕੋਈ ਗਿਲਾਸ ਭਰ ਕੇ ਲਿਆਇਆ, ਕੋਈ ਕੌਲੀ ਭਰ ਕੇ ਲਿਆ। ਭਾਂਡੇ ਛੋਟੇ ਵੱਡੇ ਹੋ ਸਕਦੇ ਨੇ, ਸਾਰਿਆਂ ਦੇ 'ਚ ਪਾਣੀ ਸਾਗਰ ਦਾ ਹੀ ਹੈ, ਸਾਰਿਆਂ ਦੇ 'ਚ ਜਲ ਸਾਗਰ ਦਾ ਹੀ ਹੈ। ਔਰ ਭਾਂਡਿਆਂ ਨੂੰ ਛੋਟਾ ਵੱਡਾ ਕਹਿ ਸਕਦੇ ਹਾਂ, ਸਾਰੇ ਹੀ ਅਰਥ ਠੀਕ ਨੇ, ਕਿਉਂਕਿ ਸਾਰਿਆਂ ਕੋਲ ਪਾਣੀ ਸਾਗਰ ਦਾ ਹੀ। ਔਰ ਇਹਨਾਂ ਸਾਰੇ ਭਾਂਡਿਆਂ ਦੇ ਜੋ ਪਾਣੀ ਦਾ ਸਵਾਦ ਹੈ ਉਹ ਇੱਕੋ ਹੀ ਹੈ, ਭਾਂਡੇ ਅਲੱਗ ਅਲੱਗ ਨੇ, ਭਾਂਡੇ ਛੋਟੇ ਵੱਡੇ ਨੇ। ਉਸ ਆਧਾਰ 'ਤੇ ਸਾਨੂੰ ਇਹ ਸਭ ਕੁਝ ਭਿੰਨ ਭਿੰਨ ਦਿਖਾਈ ਦਿੰਦਾ। ਅਤੇ ਦੂਜਾ ਮੈਂ ਅਰਜ਼ ਕਰਾਂ, ਜੋ ਮੈਂ ਉਸਨੂੰ ਸਮਝਾਇਆ, ਜਿਸ ਦਿਨ ਤੁਹਾਡੀ ਸੁਰਤ ਜੁੜ ਗਈ ਨਾ ਨਾਮ ਦੇ 'ਚ, ਫਿਰ ਇੱਕ ਲੋਭ ਵਧੇਗਾ, ਹੋਰ ਜਪ ਲਈਏ, ਹੋਰ ਜਪ ਲਈਏ, ਹੋਰ ਜਪ ਲਈਏ। ਜੈਸੇ ਭਗਤ ਕਬੀਰ ਕਹਿੰਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ। ਹੇ ਮਾਧੋ, ਹੇ ਪ੍ਰਭੂ, ਤੇਰੇ ਨਾਮ ਜਲ ਦੀ ਪਿਆਸ 'ਤੇ ਜਾਂਦੀ ਨਹੀਂ, ਪੀਂਦਿਆਂ ਪਿਆਸ ਹੋਰ ਵੱਧਦੀ ਹੈ। ਇੱਕ ਇੱਕ ਘੁੱਟ ਪਾਣੀ ਦਾ ਅੰਦਰ ਜਾਏਗਾ, ਪਿਆਸ ਘਟਦੀ ਜਾਏਗੀ, ਆਖਰੀ ਗੁੱਟ ਦੇ 'ਚੋਂ ਪਿਆਸ ਨਹੀਂ ਰਹੇਗੀ। ਇੱਕ ਇੱਕ ਭੋਜਨ ਦੀ ਬੁਰਕੀ ਦੇ ਨਾਲ ਭੁੱਖ ਘਟਦੀ ਜਾਏਗੀ, ਭੁੱਖ ਘਟਦੀ ਜਾਏਗੀ ਤਾਂ ਸਵਾਦ ਵੀ ਘਟਦਾ ਜਾਏਗਾ, ਕਿਉਂਕਿ ਰੁੱਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ, ਭੁੱਖ ਦਾ ਅਤੇ ਸਵਾਦ ਦਾ ਗੰਢ। ਭੁੱਖ ਘਟਦੀ ਗਈ, ਸਵਾਦ ਵੀ ਘਟਦਾ ਜਾਏਗਾ, ਆਖਰੀ ਬੁਰਕੀ 'ਚ ਭੁੱਖ ਨਹੀਂ ਰਹਿੰਦੀ। ਪਰ ਪਰਮਾਤਮਾ ਦਾ ਨਾਮ ਐਸਾ ਹੈ, ਜਪਦਿਆਂ ਰਸ ਮਿਲਦਾ ਹੈ, ਨਾਲ ਪਿਆਸ ਵੱਧਦੀ ਹੈ। ਭਜਨ ਨਾਲ ਮਹਾਂ ਰਸ ਵੱਧਦਾ ਹੈ, ਨਾਲੇ ਭੁੱਖ ਵੀ ਵੱਧਦੀ ਹੈ, ਆਖਰੀ ਦਮ ਤੱਕ ਭੁੱਖ ਵੱਧਦੀ ਰਹਿੰਦੀ ਹੈ ਔਰ ਆਖਰੀ ਦਮ ਤੱਕ ਰਸ ਵੀ ਵੱਧਦਾ ਰਹਿੰਦਾ, ਆਖਰੀ ਦਮ ਤੱਕ ਪਿਆਸ ਵੱਧਦੀ ਜਾਂਦੀ ਹੈ, ਆਖਰੀ ਦਮ ਤੱਕ ਮਹਾਂ ਰਸ ਵੀ ਵੱਧਦਾ ਜਾ ਰਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਹੇ ਪ੍ਰਭੂ, ਮੈਂ ਤੇਰਾ ਨਾਮ ਬਹੁਤ ਸੁਣਨਾ ਚਾਹੁੰਦਾ, ਬੜਾ ਰਸ ਹੈ, ਪਰ ਕਰਾਂ ਕਿ ਤੂੰ ਸਿਰਫ ਦੋ ਕੰਨ ਦਿੱਤੇ ਨੇ, ਤਾਂ ਫਿਰ ਕਿਤਨੇ ਕੰਨ ਚਾਹੀਦੇ ਨੇ? ਪਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਕੋਟ ਕਰਨ ਦੀ ਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ। ਸਿਰਫ ਦੋ ਕੰਨ ਦਿੱਤੇ ਨੇ, ਤੂੰ ਮੈਨੂੰ ਕਰੋੜਾਂ ਕੰਨ ਦੇ, ਜਿੱਥੇ ਜਿੱਥੇ ਤੇਰੀ ਸਿਫਤ ਤੋਂ ਸਲਾਹ ਹੋ ਰਹੀ ਹੈ ਮੈਂ ਸੁਣਾਂ, ਬੜਾ ਰਸ ਹੈ, ਬੜਾ ਰਸ ਹੈ। ਫਿਰ ਉਸੇ ਲੰਬੇ ਚੌੜੇ ਸ਼ਬਦ 'ਚ ਕਿਹਾ, ਇੱਕੋ ਹੀ ਜ਼ਬਾਨ ਦਿੱਤੀ ਹੈ ਤੂੰ, ਕੀ ਕਰਾਂ, ਰਸ ਦਾ ਸਾਗਰ ਹੈ ਅਤੇ ਪਿਆਲਾ ਨਿੱਕਾ ਜਿਹਾ, ਤੂੰ ਕਰੋੜਾਂ ਰਸਨਾ ਮੈਨੂੰ ਦੇ ਤਾਂ ਕਿ ਮੈਂ ਜਪਾਂ, ਕਰੋੜਾਂ ਪਿਆਲੇ ਭਰ ਭਰ ਕੇ ਪੀਆਂ। ਪਿਆਸ ਵੱਧਦੀ ਹੈ, ਮਨੁੱਖ ਨੂੰ ਆਪਣੀ ਜ਼ਬਾਨ ਛੋਟੀ ਮਹਿਸੂਸ ਹੁੰਦੀ, ਰਸ ਵੱਧਦਾ ਹੈ, ਮਨੁੱਖ ਨੂੰ ਆਪਣੇ ਕੰਨ ਥੋੜ੍ਹੇ ਦਿਖਾਈ ਦੇ। ਹੋਰ ਪਿਆਲੇ ਚਾਹੀਦੇ ਨੇ, ਹੋਰ ਬਾਂਡੇ ਚਾਹੀਦੇ ਨੇ, ਹੋਰ ਭਰ ਲਵਾਂ, ਹੋਰ ਭਰ ਲਵਾਂ, ਹੋਰ ਭਰ ਲਵਾਂ। ਕਾਰਨ ਰਸ ਵੱਧਦਾ ਹੈ, ਵੱਧਦਾ ਹੈ, ਮਰਦੇ ਦਮ ਤੱਕ ਰਸ ਵੱਧਦਾ ਹੈ। ਕਾਰਨ ਪਰਮਾਤਮਾ ਅਸੀਮ ਹੈ, ਉਹਦਾ ਰਸ ਵੀ ਅਸੀਮ ਹੈ। ਅਗਰ ਰਸ ਦੀ ਸੀਮਾ ਹੈ ਤਾਂ ਫਿਰ ਪਰਮਾਤਮਾ ਅਸੀਮ ਨਹੀਂ ਹੈ। ਪਦਾਰਥ ਦੀ ਸੀਮਾ ਹੈ, ਪਰਮਾਤਮਾ ਦੀ ਸੀਮਾ ਨਹੀਂ ਹੈ। ਪਹਿਚਾਣ, ਉਹਦੇ ਰਸ ਦੀ ਕੋਈ ਸੀਮਾ ਨਹੀਂ, ਰਸ ਨਹੀਂ ਖਤਮ ਹੁੰਦਾ, ਰਸ ਮੁੱਕਦਾ ਹੀ ਨਹੀਂ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਤਾਰਕਿਕ ਮਨੁੱਖ ਦਾ ਐਸਾ ਮੰਨਣਾ ਬੜਾ ਔਖਾ ਹੋ ਜਾਂਦਾ। ਜਦ ਮੈਂ ਉਸਨੂੰ ਕਿਹਾ ਕਿ ਜਿਸ ਦਿਨ ਤੇਰੀ ਸੁਰਤ ਜੁੜ ਗਈ ਤਾਂ ਤੂੰ ਇਸ ਨੂੰ ਸਮਝੇਗਾ, ਇਸ ਤੋਂ ਪਹਿਲੇ ਨਹੀਂ। ਅਗਰ ਇੱਕ ਅੰਧਾ ਮਨੁੱਖ ਕਹਿ ਦਿੰਦਾ ਕਿ ਸੂਰਜ ਨਹੀਂ ਹੈ, ਮੈਂ ਨਹੀਂ ਮੰਨਦਾ, ਔਰ ਸਭ ਤੋਂ ਵੱਡੀ ਤਰਕ ਮੇਰੇ ਕੋਲ ਇਹ ਦਲੀਲ ਹੈ ਕਿਉਂਕਿ ਮੈਨੂੰ ਦਿਖਾਈ ਨਹੀਂ ਦਿੰਦਾ, ਤੋ ਨਹੀਂ ਹੈ, ਨਹੀਂ ਹੈ। ਮੈਂ ਕਿਹਾ ਇਹ ਤਰਕ ਕੋਈ ਤਰਕ ਨਹੀਂ ਹੈ, ਜੇ ਤੈਨੂੰ ਰਸ ਨਹੀਂ ਆਉਂਦਾ ਤਾਂ ਇਹਦਾ ਮਤਲਬ ਇਹ ਰਸ ਹੈ ਹੀ ਨਹੀਂ। ਇਹ 50 ਦੇ 50 ਟੀਕਾਕਾਰ ਠੀਕ ਨੇ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਏ ਤੇਤੀ। ਪਰ ਰੱਬ ਦੇ ਨਾਮ ਦਾ ਇੱਕ ਕਮਾਲ ਹੈ, ਇੱਧਰ ਜਪਦੇ ਜਾਓ ਭਾਂਡਾ ਵੀ ਵੱਡਾ ਹੁੰਦਾ ਜਾਂਦਾ, ਬੁੱਧ ਵੀ ਵੱਧਦੀ ਜਾਂਦੀ ਹੈ। ਇਹ ਵੀ ਕਮਾਲ, ਮਨੁੱਖ ਦੀ ਸਮਝ ਵੱਧਦੀ ਜਾਏਗੀ, ਮਨੁੱਖ ਦੀ ਅਕਲ ਵੱਧਦੀ ਜਾਏਗੀ, ਮਨੁੱਖ ਦੀ ਬੁੱਧ ਵੱਧਦੀ ਜਾਏਗੀ, ਸਿੱਧ ਵੱਧਦੀ ਜਾਏਗੀ, ਆਖਰੀ ਸਮੇਂ ਤੱਕ ਵੱਧਦੀ ਜਾਏਗੀ, ਸੀਮਾ ਕਿਧਰੇ ਵੀ ਨਹੀਂ ਆਵੇਗੀ। ਕਿਉਂ? ਪਰਮਾਤਮਾ ਅਸੀਮ ਹੈ ਤਾਂ ਉਹਦੇ ਗਿਆਨ ਦੀ ਸੀਮਾ ਨਹੀਂ, ਪਰਮਾਤਮਾ ਅਸੀਮ ਹੈ ਉਹਦੇ ਰਸ ਦੀ ਸੀਮਾ ਨਹੀਂ ਹੈ, ਪਰਮਾਤਮਾ ਅਸੀਮ ਹੈ ਉਹਦੀ ਸ਼ਕਤੀ ਦੀ ਵੀ ਸੀਮਾ ਨਹੀਂ ਹੈ, ਪਰਮਾਤਮਾ ਅਸੀਮ ਹੈ ਉਹਦੇ ਆਨੰਦ ਦੀ ਵੀ ਸੀਮਾ ਨਹੀਂ ਹੈ। ਉਹ ਸੂਖਸ਼ਮ ਸਰੀਰ ਦੀ ਲੋੜ ਹੈ, ਇਸ ਅਸਥੂਲ ਦੀ ਨਹੀਂ। ਇਸ ਸੂਖਸ਼ਮ ਸਰੀਰ ਬਾਰੇ ਹੋਰ ਜੋ ਕੁਝ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ 'ਚ ਜਾਣਕਾਰੀ ਦਿੱਤੀ ਹੈ, ਮੈਂ ਸ਼ਾਮ ਦੇ ਸਮੇਂ ਇਹਨੂੰ ਖੋਲ੍ਹਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਸਮਾਂ ਹੋ ਗਿਆ, ਤੁਹਾਨੂੰ ਲੇਟ ਨਾ ਕਰੀਏ, ਸ਼ਾਮ ਨੂੰ ਫਿਰ ਦੱਸ ਸਹੀ, ਕਿਉਂਕਿ ਸ਼ਾਮ ਨੂੰ 8:30 ਦਾਦਰ ਤੋਂ ਵਿਹਲੇ ਹੋ ਜਾਵਾਂਗੇ, ਕਾਟਕੋਪਰ ਦੇ ਜੋ ਹਾਜ਼ਰੀ ਵਰਗੀ, ਤੋਂ 9 ਤੋਂ 10 ਦੱਸ ਤੁਹਾਡੇ ਚਰਨ ਸਹੀ ਸਮੇਂ ਸਿਰ ਜੋ ਹੈ ਪਰਸੇਗਾ। ਉਸ ਵਕਤ ਇਹ ਜੋ ਮਹਾਰਸ ਹੈ ਅਸਥੂਲ ਸਰੀਰ ਦਾ ਨਹੀਂ ਹੈ, ਸੂਖਸ਼ਮ ਦਾ। ਇਹ ਜੋ ਮਹਾ ਆਨੰਦ ਹੈ ਇਹ ਸੂਖਸ਼ਮ ਸਰੀਰ ਦਾ ਹੈ। ਅਤੇ ਇਹ ਕਥਾ ਕੀਰਤਨ ਹੈ ਮਨ ਝੁਕੇ ਤਨ ਦੀ ਤਰਫ ਨਹੀਂ, ਇਹ ਆਤਮਾ ਦੀ ਤਰਫ ਝੁਕੇ। ਇਹ ਪਾਵਨ ਹੋਵੇ, ਪਵਿੱਤਰ ਹੋਵੇ ਅਤੇ ਲੀਨ ਹੋਵੇ। ਲੀਨਤਾ ਨਾਲ ਕੀ ਕੁਛ ਹੁੰਦਾ ਹੈ? ਇਹ ਸੱਸ ਸਾਰੇ ਪਸਾਰੇ ਦਾ ਜੋ ਗੁਰਬਾਣੀ 'ਚ ਜ਼ਿਕਰ ਹੈ ਤੁਹਾਡੇ ਸਾਹਮਣੇ ਸ਼ਾਮ ਨੂੰ ਰੱਖਾਂਗੇ। ਇੱਥੇ ਹੀ ਸਮਾਪਤੀ, ਬੁੱਲ ਚੁੱਕ ਦੀ ਛਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।